ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜੁਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਨਿਰੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮੈਂ ਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੋ ਸਾਖੀ ਅਬ ਔਰ ਇੱਕ ਜਿਮ ਬੰਦੋ ਕਿਓ ਬਹਾ ਪਏ ਜੋ ਪੁੱਤਰ ਦੋਏ ਉਸੇ ਤੇਊ ਸੋਢੀ ਬੰਸ ਸਦਾਏ ਦੋਹਰਾ ਸੁਣੋ ਸਾਖੀ ਅਬ ਔਰ ਇੱਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਗਹਿਰੰਗ ਵੀਰ ਅਗਮ ਅਗਾਧ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਾਵਲ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸਬਾਏ ਮਾਣ ਪ੍ਰਤੱਖ ਹਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਗੁਰੂ ਜੀ ਦੇ ਮਹਾਨ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਵੱਡਿਆਂ ਭਾਗਾਂ ਨਾਲ ਸਤਿਗੁਰੂ ਜੀ ਦੀ ਸੰਗਤ ਹੁੰਦੀ ਹੈ ਸਾਧ ਸੰਗਤ ਜੀ ਨਹੀਂ ਤਾਂ ਜੀਵਨ ਵਿੱਚ ਮਨੁੱਖਾਂ ਦੀ ਕਮੀ ਨਹੀਂ ਹੈ ਪਸ਼ੂ ਪੰਛੀਆਂ ਦੀ ਕੋਈ ਕਮੀ ਨਹੀਂ ਹੈ ਬਿਆਨਤੀ ਜੂਨਾ ਹਨ ਪਰ ਮਨੁੱਖਾਂ ਵਿੱਚ ਵੀ ਮਨੁੱਖ ਉਹੀ ਗੁਰੂ ਦੇ ਚਰਨਾਂ 'ਚ ਬੈਠਦੇ ਹੈ ਜਿਨ੍ਹਾਂ ਦੇ ਕਰਮ ਚੰਗੇ ਹੈ ਭਾਗ ਚੰਗੇ ਹੈ ਦੂਜੇ ਵਿਚਾਰੇ ਜਿਹੋ ਜਿਹੇ ਆਏ ਨਾ ਇੱਕ ਬਰਾਬਰ ਹੀ ਹੈ ਕਿਉਂਕਿ ਜੇ ਚਤੁਰਾਈ ਸਿਆਣਪ ਦੀ ਗੱਲ ਹੁੰਦੀ ਗੁਰੂ ਦੀ ਸੰਗਤ ਕਰਨੀ ਗੁਰੂ ਦਾ ਦਰਸ਼ਨ ਕਰਨਾ ਤਾਂ ਫਿਰ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਾ ਹੁੰਦੀ ਆਉਣਾ ਜਾਣਾ ਤਾਂਹੀਓ ਦੇ ਕਈਆਂ ਦੀ ਤਾਂ ਉਮਰਾਂ ਬੀਤ ਜਾਂਦੀਆਂ ਹੈ ਪਰ ਗੁਰੂ ਦਾ ਦਰਸ਼ਨ ਕਦੇ ਉਹਨਾਂ ਕਦੇ ਕੀਤਾ ਨਹੀਂ ਅਸੀਂ ਗੁਰੂ ਜੀ ਦੇ ਨਿਰਗੁਣ ਸਰੂਪ ਦੇ ਦਰਸ਼ਨ ਦੇ ਕੀ ਕਰਨੇ ਹੈ ਗੁਰੂ ਜੀ ਦਾ ਜਿਹੜਾ ਸਰਗੁਣ ਦਰਸ਼ਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਵੀ ਕਰਨਾ ਸਾਨੂੰ ਔਖਾ ਹੋਇਆ ਹੈ ਪਰ ਭਾਗਾਂ ਵਾਲੇ ਹੈ ਵਿਰਲੇ ਜਿਹੜੇ ਚੁਣੇ ਜਾਂਦੇ ਹੈ ਗੁਰੂ ਘਰ ਆਉਣ ਵਾਲੇ ਜਿਵੇਂ ਨਗਰ ਬਹੁਤ ਵੱਡਾ ਹੁੰਦਾ ਹੈ ਵਿਰਲੇ ਗੁਰੂ ਦਾ ਦਰਸ਼ਨ ਕਰਦੇ ਹੈ। ਇਸੇ ਤਰ੍ਹਾਂ ਸ਼ਹਿਰ ਬਹੁਤ ਵੱਡਾ ਹੁੰਦਾ ਹੈ, ਪਰ ਵਿਰਲੇ ਹੀ ਉਹ ਉਹਨਾਂ ਵਿੱਚੋਂ ਆ ਕੇ ਗੁਰੂ ਘਰ ਹਾਜ਼ਰੀਆਂ ਭਰਦੇ ਹੈ। ਆਪ ਜੀ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੰਧਿਆ ਦੇ ਸਮੇਂ ਦੇ ਦੀਵਾਨ ਸੱਜੇ ਹਨ, ਗੁਰੂ ਜੀ ਦੀ ਬਾਣੀ ਦੇ ਜਾਪ ਹੋਏ ਹੈ। ਜਿਵੇਂ ਆਪ ਜੀ ਨੇ ਕਥਾ ਸਰਵਣ ਕਰਦੇ ਆ ਰਹੇ ਹੋ, ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਲੜੀਵਾਰ ਰੂਪ ਵਿੱਚ। ਸਾਧ ਸੰਗਤ ਜੀ, ਆਪ ਜੀ ਬਾਬਾ ਬੰਦਾ ਸਿੰਘ ਜੀ ਦੇ ਜੀਵਨ ਬਾਰੇ ਕਥਾ ਵਿਚਾਰ ਕਾਫੀ ਦਿਨਾਂ ਤੋਂ ਸੁਣਦੇ ਆ ਰਹੇ ਸਾਂ। ਕੱਲ੍ਹ ਹੀ ਸਰਵਣ ਕੀਤਾ ਹੈ, ਦੋ ਦਿਨ ਸ਼ਹੀਦੀ ਦੀ ਕਥਾ ਚੱਲੀ ਹੈ ਕਿ ਬਾਬਾ ਬੰਦਾ ਸਿੰਘ ਜੀ ਜਿਹੜੇ ਸ਼ਹੀਦ ਹੋ ਗਏ ਦਿੱਲੀ ਵਿੱਚ। ਅਤੇ ਕਈਆਂ ਦਾ ਕਹਿਣਾ ਵੀ ਬਾਬਾ ਜੀ ਸ਼ਹੀਦ ਨਹੀਂ ਹੋਏ ਸੀ, ਅੱਗੇ ਫਿਰ ਉਹ 15 ਸਾਲ ਜੀਵਤ ਰਹੇ ਹੈ। ਵਿਦਵਾਨਾਂ ਦਾ ਕਹਿਣਾ ਵੀ ਬੰਦਾ ਹੀ ਖਾਲਸਾ ਕਹਿੰਦਾ ਹੈ ਕਿ ਬਾਬਾ ਜੀ ਜਿਹੜੇ ਦਿੱਲੀ ਵਿੱਚ ਨਹੀਂ ਮੋਏ ਹੋਏ, ਸ਼ਹੀਦ ਨਹੀਂ ਹੋਏ, ਫਿਰ ਜੀਂਦੇ ਰਹੇ ਹੈ। ਉਂਝ ਪੰਥ ਮੰਨਦਾ ਹੈ ਵੀ ਦਿੱਲੀ ਵਿੱਚ ਸ਼ਹੀਦ ਹੋਏ ਹੈ। ਕੋਈ ਵੀ ਵਿਚਾਰ ਹੋਏ, ਅਸਲ ਵਿੱਚ ਵਿਚਾਰ ਦੇਹੀ ਬਣਦੀ ਹੈ। ਜੇ ਗ੍ਰੰਥਾਂ ਨੂੰ ਪੜ੍ਹੀਏ ਤਾਂ ਗ੍ਰੰਥਾਂ ਵਿੱਚ ਦੇਹੀ ਸਿੱਧ ਹੁੰਦਾ ਕਿ ਬਾਬਾ ਬੰਦਾ ਸਿੰਘ ਜੀ ਜਿਹੜੇ ਹੈ ਉਹ ਤੁਰਕਾਂ ਪਾਸੋਂ ਸ਼ਹੀਦ ਨਹੀਂ ਹੋ ਸਕੇ, ਆਪਣੀ ਮਰਜ਼ੀ ਨਾਲ ਹੀ ਉਹਨਾਂ ਸਰੀਰ ਛੱਡਿਆ ਹੈ ਕੁਝ ਸਾਲਾਂ ਬਾਅਦ। ਐਸੀਆਂ ਤਵਾਰੀਖਾਂ ਵਿੱਚ ਕਥਾ ਹੁੰਦੀ ਹੈ। ਭਾਈ ਰਤਨ ਸਿੰਘ ਭੰਗੂ ਜੀ ਨੇ ਜਿਵੇਂ ਆਪ ਉਹਨਾਂ ਨੇ ਜਿਵੇਂ ਉਹਨਾਂ ਨੂੰ ਕਿਸੇ ਨੇ ਦੱਸਿਆ ਹੈ, ਜਿਵੇਂ ਉਹਨਾਂ ਨੇ ਸੁਣਿਆ ਉਹ ਕਥਾ ਲਿਖੀ ਹੈ, ਕਿਉਂਕਿ ਉਹਨਾਂ ਨੇ ਵੀ ਇਹ ਗੱਲ ਸਾਬਤ ਕੀਤਾ ਹੈ ਵੀ ਇਹ ਕੋਈ ਮੇਰੀ ਆਪਣੀ ਵਿਦਵਤਾ ਨਹੀਂ ਹੈ, ਇਹ ਤਾਂ ਜਿਵੇਂ ਅੱਗੇ ਤੋਂ ਅੱਗੇ ਮੈਂ ਬਜ਼ੁਰਗਾਂ ਤੋਂ ਸੁਣਿਆ ਹੈ ਤਿਵੇਂ ਮੈਂ ਦੱਸ ਦਿੱਤਾ ਹੈ ਸਾਧ ਸੰਗਤ ਜੀ। ਜਿਸ ਕਰਕੇ ਉਹਨਾਂ ਨੇ ਕੋਈ ਜੰਬੂਰਾ ਨਾਲ ਬਾਬਾ ਜੀ ਨੂੰ ਜਿਹੜਾ ਹੈ ਜੰਬੂਰਾ ਨਾਲ ਮਾਸ ਨੋਚਣਾ, ਇਸੇ ਤਰ੍ਹਾਂ ਟੋਟੇ ਟੋਟੇ ਕਰ ਦੇਣਾ, ਇਹੋ ਜਿਹੀ ਕੋਈ ਉਹਨਾਂ ਆਪਣੇ ਵੱਲੋਂ ਕਥਾ ਕੋਈ ਨਹੀਂ ਲਿਖੀ ਹੈ। ਗਾਹ ਉਹਨਾਂ ਦੇ ਪੋਤਰਿਆਂ ਕੋਲ ਜਿਹੜੀ ਪੁੱਤ ਪੋਤਰਿਆਂ ਕੋਲ ਗੱਲ ਸੁਣੀ ਹੈ ਉਹ ਕਥਾ ਲਿਖੀ ਹੈ ਵੀ ਇਸ ਤਰ੍ਹਾਂ ਉਹ ਦੱਸਦੇ ਸੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਜਿਹੜੇ ਹੈ ਕਵੀ ਜੀ ਮੁਤਾਬਕ 1778 ਵਿੱਚ ਸ਼ਹੀਦ ਹੋਏ, ਜੋ ਪਾਤਸ਼ਾਹ ਫਰਕਸ਼ੀਅਰ ਵੱਲੋਂ ਕੀਤੇ ਗਏ। ਥੋੜ੍ਹੇ ਸਮੇਂ ਬਾਅਦ ਹੀ 2-3 ਸਾਲਾਂ ਬਾਅਦ ਹੀ ਫਰਕਸ਼ੀਅਰ ਦੀ ਮੌਤ ਵੀ ਹੋਈ। ਇਸ ਤਰ੍ਹਾਂ ਬਾਬੇ ਬੰਦੇ ਸਿੰਘ ਜੀ ਨੇ ਸਾਧ ਸੰਗਤ ਜੀ ਜਿੰਨਾ ਵੀ ਜੀਵਨ ਬਿਤਾਇਆ ਉਹਨਾਂ ਨੇ ਕਿਸੇ ਵੱਡੇ ਬੰਦੇ ਕਿਸੇ ਅਹਿਲਕਾਰ ਦਾ ਆਸਰਾ ਨਹੀਂ ਲਿਆ, ਜਿੰਨੀ ਵੀ ਜੰਗਾਂ ਕੀਤੀਆਂ ਗੁਰੂ ਦੇ ਆਸਰੇ ਨਾਲ ਗੁਰੂ ਦਿੱਤੇ ਬਲ ਨਾਲ ਕੀਤੀਆਂ ਹੈ। ਬਾਬਾ ਜੀ ਦਾ ਜਿਹੜਾ ਸਰੂਪ ਸੀ, ਇਸ ਤਰ੍ਹਾਂ ਗ੍ਰੰਥਾਂ ਵਿੱਚ ਲਿਖਿਆ ਹੈ ਵੀ ਭੂਰੇ ਕੇ ਸਨ, ਕਣਕ ਬੰਨੇ ਅਤੇ ਪਤਲੇ ਜਵਾਨ, ਹਜ਼ਾਰਾਂ ਵਿੱਚੋਂ ਉਹਨਾਂ ਦਾ ਉੱਚਾ ਕੱਦ ਸੀ, ਬਹੁਤ ਜਵਾਨ ਸਨ, ਰੰਗ ਦੇ ਗੋਰ ਸ਼ੋਰ ਸਨ ਅਤੇ ਸਰੀਰ ਦੇ ਸਖਤ, ਬੜੇ ਹਥਿਆਰਬੰਦ ਹਠੀਏ ਯੋਧੇ ਸੂਰਬੀਰ ਸਨ। ਇਹ ਆਪਾਂ ਇਤਿਹਾਸ ਸੁਣਿਆ ਤੋਂ ਸਿੱਧ ਹੁੰਦਾ ਹੀ ਹੈ। ਇਸ ਤਰ੍ਹਾਂ ਵੀ ਕਈ ਦੱਸਦੇ ਵਿਦਵਾਨ ਵੀ ਜਦੋਂ ਬਾਬੇ ਬੰਦੇ ਸਿੰਘ ਜੀ ਨੂੰ ਅਤੇ ਸਿੱਖਾਂ ਨੂੰ ਦਿੱਲੀ ਵਿੱਚ ਖੜਿਆ ਸੀ ਕੈਦ ਕਰਕੇ, ਅਤੇ ਫਰਕਸ਼ੀਅਰ ਪਾਤਸ਼ਾਹ ਦੀ ਬੇਗਮ ਉਹ ਕਹਿੰਦੀ ਸੀ ਵੀ ਮੈਂ ਉਹ ਬੰਦੇ ਸਿੰਘ ਨੂੰ ਦੇਖਣਾ ਚਾਹੁੰਦੀ ਹਾਂ ਜਿਹਨੇ ਇਹਨਾਂ ਤੁਹਾਨੂੰ ਪੜਥੂ ਪਾ ਛੱਡਿਆ ਹੈ, ਇੰਨਾ ਚਿਰ ਤਾਂ ਤੁਹਾਡੇ ਕਾਬੂ ਨਹੀਂ ਆਇਆ, ਸਾਰੇ ਸਾਡੇ ਤੁਰਕ ਭਾਈਆਂ ਨੂੰ ਕਿੰਨਾ ਤੰਗ ਕੀਤਾ ਹੈ, ਉਹ ਮੈਂ ਬੰਦੇ ਦੇ ਦਰਸ਼ਨ ਕਰਨਾ ਚਾਹੁੰਦੀ ਵੀ ਉਹ ਸਿੱਖ ਕਿੱਦਾਂ ਦੇ ਹੈ। ਫਰਕਸ਼ੀਆ ਨੇ ਸੁਣ ਕੇ ਆਪਣੇ ਕਿਲ੍ਹੇ ਵਿੱਚ ਅਤੇ ਕੈਦ ਕੀਤੇ ਹੋਏ ਸੀ ਸਰਦਾਰ ਭਾਈ ਬਾਜ ਸਿੰਘ ਹੋਣੀ, ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਹੋਣੀ, ਤੋ ਕੋਤਵਾਲਾਂ ਨੂੰ ਕਿਹਾ ਵੀ ਪੂਰੀ ਤਿਆਰੀ ਕਰਕੇ ਰੱਖਿਓ, ਮੈਂ ਅਤੇ ਮੇਰੀ ਬੇਗਮ ਵੇਖਣ ਆਉਣਗੇ। ਕਹਿੰਦੇ ਵੀ ਠੀਕ ਹੈ। ਉਹਨਾਂ ਨੇ ਬਾਬੇ ਬੰਦੇ ਸਿੰਘ ਜੀ ਨੂੰ ਇਸੇ ਤਰ੍ਹਾਂ ਭਾਈ ਬਾਜ ਸਿੰਘ ਹੋਰ 2 ਸਿੱਖ ਲੈ ਕੇ ਤਗੜੇ ਤਗੜੇ ਅਤੇ ਉਹਨਾਂ ਨੂੰ ਇੱਕ ਕਤਾਰ ਵਿੱਚ ਖੜਾ ਕੀਤਾ। ਜਦੋਂ ਫਰਕਸ਼ੀਅਰ ਅਤੇ ਉਹਦੀ ਬੇਗਮ ਘਰ ਵਾਲੀ ਆਈ ਹੈ ਪਹਿਲਾਂ ਤਾਂ ਕਹਿੰਦੇ ਵੇਖ ਕੇ ਬੇਗਮ ਉਹਦੀ ਘਰ ਵਾਲੀ ਡਰ ਗਈ ਹੈ, ਕਿਉਂਕਿ ਬਾਬਾ ਬੰਦਾ ਸਿੰਘ ਜੀ ਜਵਾਨ ਬੜੇ ਸੀ, ਭਾਈ ਬਾਜ ਸਿੰਘ ਹੋਣੀ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰੀ ਵਿੱਚ ਵੀ ਰਹੇ ਅਤੇ ਗੁਰੂ ਜੀ ਨੇ ਤੋਰਿਆ ਹੋਇਆ ਸੀ ਬਾਬੇ ਬੰਦੇ ਸਿੰਘ ਨਾਲ ਹਜ਼ੂਰ ਸਾਹਿਬ ਤੋਂ। ਇਸ ਤਰ੍ਹਾਂ ਬੜੇ ਜਵਾਨ ਸਰੀਰ ਕਰਕੇ, ਕਿਉਂਕਿ ਭੁੱਖ ਪਿਆਸ ਦੇ ਕਰਕੇ ਸਰੀਰ ਬਦਲੇ ਹੋਏ ਸੀ ਬੜੇ, ਪਰ ਐਂ ਗਲ ਵਿੱਚ ਤਬਕ ਪਾਇਆ ਹੈ ਚਮੜੇ ਦਾ, ਇਸੇ ਤਰ੍ਹਾਂ ਪੈਰਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹੱਥ ਕੜੀਆਂ ਲਾਈਆਂ ਸੀ, ਅਤੇ ਉਹ ਸਿੱਖਾਂ ਦੇ ਪਰ ਚਿਹਰੇ 'ਤੇ ਜਿਹੜਾ ਨੂਰ ਹੈ ਉਹ ਰੰਗ ਭਖਦਾ ਸੀ ਬੜਾ। ਇਹ ਬੇਗਮ ਵੇਖ ਹੈਰਾਨ ਹੋ ਗਈ, ਜਵਾਨ ਕੱਦ ਕਾਠ ਵੇਖ ਕੇ। ਫਿਰ ਉਸ ਵਕਤ ਤੁਹਾਨੂੰ ਵੀ ਪਤਾ ਸਾਧ ਸੰਗਤ 'ਚ ਜਦੋਂ ਵੱਜਾ ਹੋਵੇ ਸ਼ੇਰ ਕਬਜ਼ੇ 'ਚ ਆਇਆ ਹੋਵੇ ਅਤੇ ਸਾਰੇ ਉਹਨੂੰ ਛੇੜਾ ਛੇੜਦੇ ਹੈ। ਇਹ ਫਰਕਸ਼ੀਅਰ ਪਾਤਸ਼ਾਹ ਜਿਹੜਾ ਇਹ ਛੇੜਾ ਛੇੜਦਾ ਕਹਿੰਦਾ ਬੰਦੇ ਸਿੰਘ ਜੀ ਨੂੰ, ਯਾਰ ਸੁਣ ਬੰਦੇ ਆ, ਮੈਂ ਸੁਣਿਆ ਵੀ ਤੂੰ ਕਹਿੰਦੇ ਉੱਡਦਾ ਬਹੁਤ ਹੈ, ਤੂੰ ਉੱਡ ਜਾਂਦਾ ਹੈ, ਆ ਤੇਰੇ ਮੈਂ ਸੁਣਿਆ ਵੀ ਤੇਰੇ ਕੋਲ ਬਾਜ ਬੜੇ ਹੈ ਉੱਡਵੇਂ। ਭਾਈ ਬਾਜ ਸਿੰਘ ਦੇ ਬੰਨੀ ਵੇਖ ਕੇ ਇਸ਼ਾਰਾ ਕਰਦਾ ਹੋਇਆ ਟੀਚਰ ਕਰਦਾ ਹੈ, ਆ ਬਾਜ ਸਿੰਘ ਮੈਂ ਸੁਣਿਆ ਵੀ ਤੇਰੇ ਬਾਜ ਸਿੰਘ ਬੜੇ ਉੱਡਣੇ, ਤੇਰੇ ਕੋਲ ਬੜੇ ਸ਼ੇਰ ਹੈ ਜਿਹੜੇ ਬੜੇ ਹਦਾੜਾ ਮਾਰਨ ਵਾਲੇ, ਪੰਜੇ ਮਾਰਨ ਵਾਲੇ, ਕਿੱਥੇ ਗਏ ਤੇਰੇ ਸ਼ੇਰ ਬਾਜ। ਉਹਦੇ ਲਈ ਇੰਨੀ ਗੱਲ ਕੀਤੀ ਸੀ ਇਹਨੇ। ਭਾਈ ਬਾਜ ਸਿੰਘ ਜੀ ਨੇ ਉਸ ਵਕਤ ਦਸਵੇਂ ਪਾਤਸ਼ਾਹ ਮਹਾਰਾਜ ਧਿਆਨ ਕੀਤਾ, ਧਿਆਨ ਕਰਕੇ ਉਸ ਝਟਕਾ ਜਿਹਾ ਮਾਰਿਆ ਹੈ ਜਿਹੜੀ ਹੱਥ ਘੜੀ ਲਾ ਕੇ ਉਸ ਮਾਰੀ ਹੈ, ਬੇੜੀਆਂ ਬੁੜੀਆਂ ਸਭ ਲੱਥ ਗਈਆਂ ਹੈ। ਇਹਦਾ ਜਿਹੜਾ ਰੱਖਿਅਕ ਸੀ ਨਾ, ਅੰਗ ਰੱਖਿਅਕ ਜਿਹੜਾ ਦਾ ਬਾਡੀ ਗਾਰਡ ਕਿਰਪਾਨ ਲੈ ਕੇ ਖੜ੍ਹਾ ਸੀ ਗਾਦਰੇ 'ਚ ਪਾਈ ਹੋਈ, ਉਹਦੀ ਕੱਢ ਕੇ ਕਿਰਪਾਨ ਚਾਰ ਪੰਜ ਜਾਣੇ ਉਸੇ ਵੇਲੇ ਝਟਕਾ ਮਾਰੇ ਹੈ ਭਾਈ ਬਾਜ ਸਿੰਘ ਜੀ ਨੇ। ਇਹ ਫਰਕਸ਼ੀਅਰ ਪਾਤਸ਼ਾਹ ਦੇ ਨੱਠ ਗਿਆ ਅਤੇ ਇਹਦੀ ਬੇਗਮ ਜਿਹੜੀ ਉੱਥੇ ਬੇਹੋਸ਼ ਹੋ ਕੇ ਡਿੱਗ ਪਈ। ਇਸ ਤਰ੍ਹਾਂ ਦੱਸਿਆ ਜਾਂਦਾ ਵੀ ਅੱਲੇ ਨੇ ਮਖੌਲ ਹੀ ਕੀਤਾ, ਬਸ ਦਸਵੇਂ ਪਾਤਸ਼ਾਹ ਮਹਾਰਾਜ ਧਿਆਨ ਕੀਤਾ, ਹੱਥ ਘੜੀਆਂ ਬੇੜੀਆਂ ਲਾ ਕੇ ਉਹ ਮਾਰੀਆਂ, ਚਾਰ ਪੰਜ ਨੇ ਝਟਕਾ ਛੱਡੇ। ਫਿਰ ਇਹਨੂੰ ਪਤਾ ਲੱਗਾ ਵਾਕਈ ਇਹਦੇ ਸ਼ੇਰ ਹੈ ਅਤੇ ਇਹਦੇ ਵਾਕਈ ਬਾਜ ਹੈ। ਫਿਰ ਬਾਬਾ ਬੰਦਾ ਸਿੰਘ ਸ਼ਹੀਦ ਕੀਤਾ ਸੀ, ਆਪ ਜੀ ਨੇ ਕਥਾ ਵਿਸਥਾਰ ਸਾਹਿਬ ਸੁਣੀ ਹੀ ਹੈ, ਕਿਉਂਕਿ ਜਿਹੜੀ ਕੋਈ ਵਿਚਾਰ ਲੱਭ ਜਾਂਦੀ ਹੈ ਉਹਨੂੰ ਬੋਲ ਦੇਣਾ ਯੋਗ ਹੈ, ਕਿਉਂਕਿ ਸਿੱਖਾਂ ਦੀ ਕਥਾ ਦੇ ਸਾਧ ਸੰਗ ਗਾਥੀ ਕਥਾ ਹੈ। ਜਿਹੋ ਜਿਹੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਹੈ, ਉਹ ਜਿਹੇ ਗੁਰੂ ਜੀ ਨੇ ਪ੍ਰਤਾਪ ਤੇਜ ਗੁਰੂ ਨੇ ਖਾਲਸੇ ਨੂੰ ਬਖਸ਼ਿਆ, ਕਿਉਂਕਿ ਜੈਸਾ ਪਿਤਾ ਤੈਸਾ ਪੁੱਤਰ ਹੋਣਾ ਜ਼ਰੂਰੀ ਹੈ। ਗੁਰੂ ਜੀ ਸਿੱਖਾਂ ਦੇ ਪਿਤਾ ਜੀ ਸਮਾਨ ਹੈ, ਗੁਰੂ ਤਾਂ ਹੈ ਹੀ ਹੈ, ਪਿਤਾ ਦਾ ਦਰਜਾ ਵੀ ਦਿੱਤਾ ਪੁੱਤਰਾਂ ਨੂੰ, ਅਤੇ ਪੁੱਤਰ ਜਿਹੜੇ ਹੈ ਖਾਲਸਾ ਉਹਨਾਂ ਨੂੰ ਪੁੱਤਰ ਕਰਕੇ ਆਪਣੇ ਸਾਹਿਬਜ਼ਾਦ ਕਰਕੇ ਮੰਨਿਆ ਹੈ। ਇਸ ਤਰ੍ਹਾਂ ਖਾਲਸੇ ਦੀ ਕਥਾ ਹੋਈ, ਬਾਬਾ ਬੰਦਾ ਸਿੰਘ ਜੀ ਦੀ ਕਥਾ ਆਪ ਜੀ ਨੇ ਸੰਪੂਰਨ ਸਰਵਣ ਕੀਤੀ, ਸੱਚੇ ਪਾਤਸ਼ਾਹ ਜੀ ਨੇ ਆਪਣੀ ਮਿਹਰ ਭਰੀ ਕਿਰਪਾ ਕਰਕੇ ਕਰਵਾਈ ਹੈ। ਹੁਣ ਸਾਧ ਸੰਗਤ ਜੀ ਜਿਵੇਂ ਥੋੜ੍ਹਾ ਜਿਹਾ ਪ੍ਰਸੰਗ ਰਹਿੰਦਾ ਹੈ ਵੀ ਕਿਵੇਂ ਬਾਬਾ ਬੰਦਾ ਸਿੰਘ ਜੀ ਦੀ ਸ਼ਾਦੀ ਹੋਈ, ਵਿਆਹ ਕਿਵੇਂ ਹੋਏ, ਬਾਅਦ ਵਿੱਚ ਇੱਕ ਹੋਰ ਵਿਆਹ ਹੋਇਆ ਹੈ, ਅਤੇ ਕਿਵੇਂ ਫਰਕਸ਼ੀਅਰ ਪਾਤਸ਼ਾਹ ਜਿਹਨੇ ਬਾਬੇ ਬੰਦੇ ਸਿੰਘ ਜੀ ਨੂੰ ਘੋੜਿਆਂ ਮਗਰ ਪਾ ਕੇ ਘਸੀਟ ਕੇ ਸ਼ਹੀਦ ਕੀਤਾ ਸੀ ਦਿੱਲੀ ਵਿੱਚ ਆਪਣੇ ਵੱਲੋਂ, ਜੋ ਕਵੀ ਜੀ ਨੂੰ ਲਿਖਿਆ ਹੋਇਆ ਹੈ, ਅਤੇ ਉਹ ਪਾਤਸ਼ਾਹ ਵੀ ਉਸੇ ਤਰ੍ਹਾਂ ਮਰਿਆ ਹੈ, ਕਿਉਂਕਿ ਬਾਬਾ ਬੰਦਾ ਸਿੰਘ ਜੀ ਨੇ ਕਿਹਾ ਸੀ ਜਦੋਂ ਪਾਤਸ਼ਾਹ ਪੁੱਛਦਾ ਸੀ ਵੀ ਦੱਸਦੇ ਕਿਹੜੀ ਮੌਤੇ ਮਰਨਾ ਚਾਹੁੰਦਾ ਹੈ ਤੂੰ, ਬਾਬਾ ਜੀ ਨੇ ਕਿਹਾ ਸੀ ਵੀ ਪਾਤਸ਼ਾਹ ਜਿਹੜੀ ਮੌਤੇ ਤੂੰ ਮਰਨਾ ਹੈ ਉਸੇ ਮੌਤੇ ਵੇਖ ਲੈ। ਉਸ ਵਕਤ ਇਹਨੂੰ ਬੜੀ ਰੰਜਿਸ਼ ਆਈ ਸੀ, ਜਿਸ ਕਰਕੇ ਇਹਨੇ ਸ਼ਹੀਦ ਕਰਵਾਉਣਾ ਸ਼ੁਰੂ ਕਰਾਇਆ ਸੀ। ਆਓ ਆਪਾਂ ਕਥਾ ਅੱਜ ਜੋ ਆ ਰਹੀ ਹੈ ਕਥਾ ਅੱਗੇ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣੋ ਸਾਖੀ ਅਬ ਔਰ ਇੱਕ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਖਾਲਸਾ ਜੀ, ਅਸੀਂ ਖੋਜ ਭਾਲ ਕਰਕੇ ਜੋ ਲੱਭਿਆ ਹੈ, ਜੋ ਸਾਨੂੰ ਮਿਲਿਆ ਹੈ, ਉਹਦੇ ਮੁਤਾਬਕ ਇੱਕ ਮੈਂ ਸਾਖੀ ਤੁਹਾਨੂੰ ਕਥਾ ਬਾਬੇ ਬੰਦੇ ਸਿੰਘ ਦੀ ਹੋਰ ਸੁਣਾਉਂਦਾ ਹਾਂ।
ਜਿਵੇਂ ਬੰਦੋ ਕੀਓ ਬਿਹਾ,
ਜਿਵੇਂ ਕਹਿੰਦੇ ਬਾਬੇ ਬੰਦੇ ਸਿੰਘ ਜੀ ਨੇ ਇੱਕ ਹੋਰ ਸ਼ਾਦੀ ਕੀਤੀ ਵਿਆਹ ਕੀਤਾ।
ਭਏ ਜੋ ਪੁੱਤਰ ਦੋਏ ਉਸੇ
ਕਹਿੰਦੇ ਜਿਵੇਂ ਬਾਬੇ ਬੰਦੇ ਸਿੰਘ ਜੀ ਦੇ ਅੱਗੇ ਦੋ ਪੁੱਤਰ ਹੋਰ ਹੋਏ
ਤੇਊ ਸੋਢੀ ਬੰਸ ਸਦਾਏ
ਉਹ ਆਪਣੇ ਆਪ ਨੂੰ ਸੋਢ ਬੰਸ ਦੇ ਸਦਾਏ ਕਹਾਉਂਦੇ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਢੀਆਂ ਦੇ ਕੁਲ ਚੋਂ ਸੀ। ਗੁਰੂ ਰਾਮਦਾਸ ਮਹਾਰਾਜ ਅੱਗੇ ਤੋਂ ਅੱਗੇ ਬੰਸ ਚੱਲਦੇ ਦਸਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀ। ਇਸੇ ਤਰ੍ਹਾਂ ਖਾਲਸੇ ਨੂੰ ਵੀ ਗੁਰੂ ਜੀ ਨੇ ਸੋਢ ਬੰਸੀ ਕਿਹਾ ਹੈ ਅਤੇ ਇਹ ਹੁਣ ਪਹਿਲਾਂ ਬੰਦਾ ਹੀ ਖਾਲਸੇ ਤੋਂ ਹੋਣੇ ਕਰਕੇ ਵੱਖਰੇ ਹੋਏ ਸੀ ਜਿਸ ਕਰਕੇ ਕਹਿੰਦੇ ਬਾਬੇ ਬੰਦੇ ਸਿੰਘ ਦੀ ਜਿਵੇਂ ਅੱਗੇ ਸੰਤਾਨ ਹੋਈ ਉਹ ਜਿਵੇਂ ਆਪਣੇ ਆਪ ਨੂੰ ਉਹਨਾਂ ਨੇ ਸੋਢੀ ਬੰਸ ਕਹਾਇਆ ਉਹ ਮੈਂ ਕਥਾ ਸੁਣਾਉਂਦਾ ਹਾਂ।
ਜੋ ਪਈ ਉਹਾਂ ਟਿੱਗ ਇੱਕ ਗ੍ਰਾਮ ਬਸਾਤ
ਕਹਿੰਦੇ ਜਿੱਥੇ ਬਾਬੇ ਬੰਦੇ ਸਿੰਘ ਨੇ ਜੰਮੂ ਦੇ ਵਿੱਚ ਪੜਾਅ ਕੀਤਾ ਸੀ ਜਿੱਥੇ ਜਾ ਕੇ ਮਨ ਭਾਉਂਦੀ ਜਗ੍ਹਾ 'ਤੇ ਇਹਨਾਂ ਨੇ ਕੁਟੀਆ ਪਾ ਕੇ ਤਪ ਕਰਨਾ ਸ਼ੁਰੂ ਕੀਤਾ। ਉੱਥੇ ਕਹਿੰਦੇ ਇੱਕ ਜਿਹੜੀ ਹੈ ਫਲਾਣੀ ਫਲਾਣੀ ਕੋਈ ਜਗ੍ਹਾ ਹੈ ਸੀ
ਪਿਓ ਬੰਦੋ ਜੀ ਤਹਿ ਕਿਤ ਜਾਤ
ਪਿਓ ਬੰਦੋ ਜੀ ਕਹਿੰਦੇ ਉੱਥੇ ਇੱਕ ਗ੍ਰਾਮ ਵਸਦਾ ਸੀ ਪਿੰਡ ਕਦੇ ਆਉਂਦਿਆਂ ਜਾਂਦਿਆਂ ਬਾਬਾ ਜੀ ਕਦੇ ਉੱਥੇ ਗਏ
ਤਹਾਂ ਬਸਤ ਥੋਕ ਕਉ ਸ਼ਾਸ਼ੀ ਕੁਲ ਹੈ
ਕਹਿੰਦੇ ਉਸ ਪਿੰਡ ਦੇ ਵਿੱਚ ਇੱਕ ਚੰਗੀ ਕੁਲ ਚੰਗੀ ਜਿਹੜੀ ਉੱਤਮ ਜਾਤ ਦੀ ਕੁਲ ਜਿਵੇਂ ਬ੍ਰਾਹਮਣ ਜਾਤੀ ਉੱਤਮ ਹੈ ਖੱਤਰੀਆਂ ਦੀ ਜਾਤੀ ਉੱਤਰ ਉੱਤਮ ਹੈ ਅਤੇ ਜਿਹੜੀ ਸ਼ੂਦਰ ਵੈਸੇ ਥੋੜ੍ਹੀ ਨੀਵੀਂ ਜਾਤੀ ਵਿੱਚ ਆ ਜਾਂਦੀ ਹੈ ਸ਼ੂਦਰ ਤਾਂ ਸਭ ਤੋਂ ਨੀਵੀਂ ਜਾਤ ਹੈ ਕਹਿੰਦੇ ਉੱਚੀ ਕੁਲ ਦੇ ਹੈ ਸੀ
ਲਖੀ ਪੁੱਤਰੀ ਤਿਸ ਘਰ ਪੱਲ ਹੈ
ਕਹਿੰਦੇ ਉਹਨਾਂ ਨੇ ਜਦੋਂ ਬਾਬਾ ਬੰਦਾ ਸਿੰਘ ਜੀ ਜਾਂਦਿਆਂ ਆਉਂਦਿਆਂ ਉੱਥੇ ਗਏ ਹੈ ਅਤੇ ਉਹ ਘਰ ਦੇ ਵਿੱਚ ਇੱਕ ਉਹਨਾਂ ਦੀ ਨੇਕ ਪੁੱਤਰੀ ਉਹਨਾਂ ਦੀ ਧੀ ਵੇਖੀ ਹੈ
ਤਿਸ ਕੇ ਮਾਤ ਪਿਤਹਿ ਸਦ ਕਹਿਓ
ਤੇ ਬਾਬੇ ਬੰਦੇ ਸਿੰਘ ਜੀ ਨੇ ਫਕੀਰਾਂ ਵਾਂਗ ਕਹਿੰਦੇ ਉਹਨਾਂ ਦੇ ਮਾਤਾ ਪਿਤਾ ਨੂੰ ਸੱਦ ਕੇ ਇਸ ਤਰ੍ਹਾਂ ਕਿਹਾ
ਆਪਣੀ ਪੁੱਤਰੀ ਤੁਮ ਹਮਕੋ ਦਿਓ
ਵੀ ਉਹਨਾਂ ਦੇ ਪਰਿਵਾਰ ਨੂੰ ਕਿਹਾ ਜਿਹੜੀ ਲੜਕੀ ਵੇਖੀ ਸੀ ਉਹਦੇ ਮਾਤਾ ਪਿਤਾ ਨੂੰ ਕਿਹਾ ਵੀ ਜਿਹੜੀ ਤੁਹਾਡੀ ਧੀ ਹੈ ਜਿਹੜੀ ਤੁਹਾਡੀ ਪੁੱਤਰੀ ਹੈ ਉਹਦੀ ਵੀ ਮੇਰੇ ਨਾਲ ਸ਼ਾਦੀ ਕਰ ਦਿਓ
ਜਿਹੈ ਸੁਣ ਕੇ ਉਹਨ ਗੁੱਸੋ ਕੀਓ
ਕਹਿੰਦੇ ਇਹ ਸੁਣ ਕੇ ਉਹਨਾਂ ਦੇ ਮਾਂ ਪਿਓ ਨੇ ਆਪਣੀ ਜਾਤੀ ਦਾ ਮਾਣ ਜਿਹਾ ਕਰਕੇ ਹੰਕਾਰ ਜਿਹਾ ਕਰਕੇ ਤੇ ਗੁੱਸਾ ਕੀਤਾ
ਹਮ ਫਕੀਰਨ ਕੋ ਕਿਮ ਸਾਕ ਚਹੇ ਦਿਓ
ਕਹਿੰਦੇ ਉਹ ਬੰਦਿਆ ਤੂੰ ਤੇ ਫਕੀਰ ਹੈ ਮਲੰਗ ਸਾਧ ਹੈ ਤੂੰ ਕਿਵੇਂ ਸੋਚ ਲਿਆ ਵੀ ਤੈਨੂੰ ਸ਼ਾਦੀ ਤੇ ਰਿਸ਼ਤਾ ਕਰ ਦਈਏ ਕਿਵੇਂ ਚਾਹੁੰਦਾ ਤੂੰ ਰਿਸ਼ਤਾ ਕਰਨਾ ਤੂੰ ਤੇ ਫਕਰ ਸਾਧ ਹੈ
ਤੋ ਬੰਦੇ ਜੀ ਐਸ ਉਚਾਰ
ਜਦੋਂ ਸੁਣ ਕੇ ਇਹਨਾਂ ਦੀ ਗੱਲ ਜਾਤੀ ਦਾ ਮਾਣ ਜਿਹਾ ਨਾ ਕੀਤਾ ਹੋਇਆ ਸੁਣ ਕੇ ਬਾਬੇ ਬੰਦੇ ਸਿੰਘ ਜੀ ਨੇ ਇਸ ਤਰ੍ਹਾਂ ਬਚਨ ਕਿਹਾ
ਤੁਮ ਹੋਵੋ ਅੰਦੇ ਹਮ ਬਚਨ ਨਿਵਾਰੋ
ਸਾਡਾ ਬਚਨ ਨਹੀਂ ਨਾ ਮੰਨਦੇ ਬਚਨ ਦੂਰ ਜਾ ਕਰਦੇ ਹੋ ਤੁਸੀਂ ਅੰਨੇ ਹੋ ਜਾਓ
ਜਬ ਲੱਗ ਤੁਮ ਮੋਹ ਮੰਨੋ ਨਾ ਸਾਕ
ਜਿੰਨਾ ਚਿਰ ਕਹਿੰਦੇ ਮੇਰਾ ਰਿਸ਼ਤਾ ਨਹੀਂ ਨਾ ਤੁਸੀਂ ਮੰਨਦੇ ਪੱਕਾ ਮੇਰੇ ਨਾਲ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਦੇ ਉਹਨਾਂ ਚਿਰ ਕਹਿੰਦੇ ਮੈਂ ਤੁਹਾਨੂੰ ਤਾਂ ਬਚਨ ਛੱਡਦਾ ਹਾਂ ਜਾਂ ਅੰਨੇ ਹੋ ਸਾਰੇ
ਮਿਲੇ ਨਾ ਨੇਤਰ ਜੋ ਦਿਓ ਆਖ
ਕਹਿੰਦੇ ਉਸੇ ਵਕਤ ਇਹਨਾਂ ਨੂੰ ਜਦੋਂ ਕਹਿ ਦਿੱਤਾ ਹੈ ਵੀ ਤੂੰ ਜਾਂ ਅੰਨੇ ਹੋ ਜਾਓ ਕਹਿੰਦੇ ਇਹਨਾਂ ਦੇ ਨੇਤਰਾਂ ਦੀ ਜਿਹੜੀ ਜੋਤ ਹੈ ਉਹ ਚਲੀ ਗਈ
ਹੋਏ ਦੁਖੀਓ ਸਭ ਟੱਬਰ ਪਏਓ
ਇਹ ਸਾਰਾ ਜਿਹੜਾ ਟੱਬਰ ਹੈ ਦੁਖੀ ਹੋ ਗਿਆ ਕਿਸੇ ਕੋਈ ਨਾ ਕਿਉਂਕਿ ਇੱਕ ਜਾਣਾ ਹੋ ਜਾਵੇ ਤੇ ਦੂਜਾ ਦੂਜੇ ਦੀ ਬਾਂਹ ਫੜ ਲੈਂਦਾ ਹੈ ਜਦੋਂ ਸਾਰਾ ਟੱਬਰ ਹੀ ਹੋ ਜਾਵੇ ਹੁਣ ਕਿਹੜਾ ਹੱਥ ਫੜੇ ਇਹ ਸਾਰਾ ਟੱਬਰ ਹੀ ਬੜਾ ਦੁਖੀ ਹੋ ਗਿਆ
ਤਉ ਸਾਖ ਉਨ ਤੇ ਮੰਨ ਲਿਓ
ਤੇ ਕਹਿੰਦੇ ਉਹ ਕਹਿੰਦੇ ਫਕੀਰ ਦਾ ਸਾਖ ਜਿਹੜਾ ਆ ਇਹ ਰਿਸ਼ਤਾ ਮੰਨ ਲਓ ਨਹੀਂ ਤੇ ਅੰਨੇ ਹੋ ਕੇ ਮਰ ਖੱਪ ਜਾਵਾਂਗੇ ਜਿਸ ਕਰਕੇ ਉਹਨਾਂ ਨੇ ਬਾਬੇ ਬੰਦੇ ਸਿੰਘ ਦੀ ਕਹੀ ਗੱਲ ਮੰਨ ਲਈ
ਬੰਦੇ ਜੀ ਜੋ ਕਹਿਓ ਉਚਾਰੇ
ਇਸ ਪ੍ਰਕਾਰ ਬਾਬੇ ਬੰਦੇ ਸਿੰਘ ਜੀ ਨੇ ਇਸ ਤਰ੍ਹਾਂ ਵਿਚਾਰ ਕੇ ਕਿਹਾ
ਲਿਆਵੋ ਡੋਲਾ ਹਮਰੇ ਬਾਰੇ
ਹੈ ਵੀ ਮੈਂ ਨਹੀਂ ਸ਼ਾਦੀ ਕਰਨ ਵਾਸਤੇ ਆਉਣਾ ਹੈ ਆਪਣੇ ਆਪ ਹੀ ਤੁਸੀਂ ਕਹਿੰਦੇ ਜਿਹੜਾ ਡੋਲਾ ਹੈ ਲੜਕੀ ਦਾ ਸਾਡੇ ਮੇਰੇ ਘਰ ਮੇਰੀ ਕੁਟੀਆ ਵਿੱਚ ਲੈ ਕੇ ਆਓ
ਦੋਹਰਾ ਉਸ ਦਿਨ ਤੇ ਜੋਂ ਟਿਕ ਪਿਓ
ਕਹਿੰਦੇ ਉਸ ਦਿਨ ਤੋਂ ਹੀ ਜਿਸ ਦਿਨ ਤੋਂ ਬਾਬੇ ਬੰਦੇ ਸਿੰਘ ਜੀ ਨੇ ਇਸ ਤਰ੍ਹਾਂ ਕੀਤਾ ਨਾ ਵੀ ਆਪਣੀ ਲੜਕੀ ਦਾ ਰਿਸ਼ਤਾ ਜਿਹੜਾ ਸਾਡੇ ਘਰ ਆਪਣੇ ਕੁੜੀ ਦਾ ਡੋਲਾ ਲੈ ਕੇ ਆਓ ਕਹਿੰਦੇ ਉਸ ਦਿਨ ਤੋਂ ਇਹਦੀ ਜਿਹੜੀ ਸੰਤਾਨ ਹੈਗੇ ਉਹ ਵੀ ਇਸੇ ਤਰ੍ਹਾਂ ਟਿੱਕੀ ਹੋਈ ਹੈ।
ਕਾਰੇ ਪਾਰੇ ਕਾਰੇ ਵਿਆਹਨ ਨਾ ਜਾਹੇ,
ਉਹ ਵੀ ਕਹਿੰਦੇ ਪਰਾਏ ਦੇ ਘਰ ਵਿਆਹੁਣ ਨਹੀਂ ਜਾਂਦੇ। ਵੀ ਜਿੱਦਾਂ ਹੁਣ ਆਪਾਂ ਸ਼ਾਦੀਆਂ ਪਿੰਡਾਂ ਖਾਨਿਆਂ 'ਚ ਹੁੰਦੀਆਂ ਤੇ ਲੜਕੇ ਵਾਲੇ ਜਾਂਦੇ ਆ ਨਾ ਲੜਕੀ ਵਾਲੇ ਦੇ ਪਿੰਡ, ਕਹਿੰਦੇ ਉਹ ਬਾਬੇ ਬੰਦੇ ਸਿੰਘ ਦੀ ਜਿਹੜੀ ਔਲਾਦ ਹੈ ਅੱਗੇ ਤੋਂ ਅੱਗੇ ਉਹ ਇਸ ਤਰ੍ਹਾਂ ਨਹੀਂ ਜਾਂਦੀ ਪਰਾਏ ਦੇ ਘਰ, ਉਹ ਵੀ ਬਾਬੇ ਬੰਦੇ ਸਿੰਘ ਵਾਂਗ ਘਰੇ ਜਿਹੜੇ ਡੋਲੇ ਮੰਗਾਉਂਦੇ ਹਨ।
ਆਗੇ ਉਹਨੇ ਔਲਾਦ ਵੀ,
ਕਹਿੰਦੇ ਆਗੇ ਉਹਨਾਂ ਦੀ ਔਲਾਦ ਵੀ
ਘਰ ਹੀ ਡੋਲੇ ਮੰਗਾਹੇ,
ਘਰ ਦੇ ਵਿੱਚ ਹੀ ਜਿੱਥੇ ਕਦੇ ਉਹ ਰਿਸ਼ਤੇ ਦੀ ਗੱਲ ਹੁੰਦੀ ਹੈ ਘਰ ਦੇ ਵਿੱਚ ਹੀ ਡੋਲੇ ਮੰਗਾਉਂਦੇ। ਉਸ ਸਮੇਂ ਦੀ ਕਹਿੰਦੇ ਰੀਤੀ ਰੋਹ ਰਿਵਾਜ ਅਜੇ ਤੱਕ ਚੱਲਦਾ ਹੁੰਦਾ ਹੈ।
ਜੋ ਬੰਦੇ ਜੀ ਪਈ ਔਲਾਦ,
ਕਹਿੰਦੇ ਇਸੇ ਪ੍ਰਕਾਰ ਜੋ ਬਾਬੇ ਬੰਦੇ ਸਿੰਘ ਜੀ ਦੀ ਫਿਰ ਜਿਹੜੀ ਔਲਾਦ ਹੋਈ,
ਗੋਤ ਉਚਾਰੇ ਸੋਡੀ ਤਾਦ,
ਉਹ ਕਹਿੰਦੇ ਤਦੋਂ ਤੋਂ ਹੀ ਜਿਹੜੀ ਔਲਾਦ ਹੋਈ ਹੈ ਆਪਣੇ ਆਪ ਨੂੰ ਸੋਡ ਵੰਸ਼ ਭਾਵ ਕੇ ਗੁਰੂ ਖਾਲਸੇ ਦੀ ਜਿਹੜੀ ਵੰਸ਼ ਵਿੱਚ ਘਾਉਂਦੀ ਵੀ ਅਸੀਂ ਗੁਰੂ ਦੇ ਸਿੱਖ ਹਾਂ।
ਹਮ ਗੁਰੂ ਗੋਬਿੰਦ ਸਿੰਘ ਬੰਸੀਆ ਹੀ,
ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਸੋਡ ਵੰਸ਼ ਹੈ ਉਹਦੇ ਵਿੱਚੋਂ ਹੀ ਅਸੀਂ ਹਾਂ ਹੁਣ।
ਇਮ ਕਰ ਸੋਡੀ ਵੰਸ਼ ਅਖਾਈ,
ਇਵੇਂ ਕਰਕੇ ਕਹਿੰਦੇ ਸੋਡ ਵੰਸ਼ ਦੇ ਹੁਣ ਤੱਕ ਖਵਾਉਂਦੇ ਆ। ਪਹਿਲਾਂ ਤਾਂ ਬੰਦਾ ਹੀ ਖਾਲਸਾ ਸੀ ਨਾ ਵੱਖਰਾ, ਹੁਣ ਆਪਣੇ ਆਪ ਨੂੰ ਜਿਹੜੀ ਗਾਂ ਇਹਨਾਂ ਦੀ ਬਾਬੇ ਬੰਦੇ ਸਿੰਘ ਜੀ ਦੀ ਔਲਾਦ ਹੋਈ ਜਿਹੜਾ ਵਿਆਹ ਹੋਇਆ ਉਹ ਔਲਾਦ ਆਪਣੇ ਆਪ ਨੂੰ ਸੋਡ ਵੰਸ਼ ਦੀ ਖਵਾਉਂਦੀ ਹੈ ਭਾਵ ਖਾਲਸੇ ਨਾਲ ਹੀ ਮੇਲ ਕਰਦੀ ਹੈ।
ਤੋ ਬੰਦੇ ਕਰ ਬੇਟਾ ਪਇਓ,
ਤਦੋਂ ਕਹਿੰਦੇ ਜਿਹੜੀ ਸ਼ਾਦੀ ਕੀਤੀ ਉਹ ਬਾਬੇ ਬੰਦੇ ਸਿੰਘ ਜੀ ਦੇ ਘਰ ਫਿਰ ਇੱਕ ਪੁੱਤਰ ਹੋਇਆ।
ਹੋਰ ਦਾਸੀ ਕਹਿ ਵੀ ਇੱਕ ਠਹਿਓ,
ਕਹਿੰਦੇ ਇੱਕ ਉਹ ਘਰ ਵਾਲੇ ਚੰਗੀ ਕੁੱਲ ਦੇ ਸੀ ਜਿਸ ਕਰਕੇ ਉਹਨਾਂ ਦਾਸੀ ਜਿਹੜੀ ਸੀ ਨੌਕਰ ਰਾਣੀ ਇੱਕ ਦਿੱਤੀ ਸੀ ਆਪਣੀ ਧੀ ਨੂੰ, ਕਹਿੰਦੇ ਉਹਦੀ ਵੀ ਸੰਗਤ ਬਾਬਾ ਜੀ ਨੇ ਕੀਤੀ ਜਿਹਦੇ ਕਰਕੇ ਉਹਦੇ ਘਰ ਹੀ ਇੱਕ ਪੁੱਤਰ ਹੋਇਆ।
ਤੋ ਦਾਸੀ ਸੁੱਤ ਖੇਡਤ ਆਇਓ,
ਇੱਕ ਦਿਨ ਦੀ ਗੱਲ ਹੈ ਕਹਿੰਦੇ ਉਹ ਦਾਸੀ ਦਾ ਪੁੱਤਰ ਖੇਡਦਾ ਖੇਡਦਾ ਬਾਬੇ ਬੰਦੇ ਪਾਸ ਆਇਆ।
ਬੰਦੇ ਜੀ ਉਸ ਜੋ
ਬਾਬੇ ਬੰਦੇ ਸਿੰਘ ਜੀ ਨੇ ਉਹ ਖੇਡਦੇ ਹੋਏ ਬੱਚੇ ਨੂੰ ਜਿਹੜਾ ਕੋਲ ਆਇਆ ਸੀ ਉਹਨੂੰ ਇਸ ਤਰ੍ਹਾਂ ਬਚਨ ਕੀਤਾ,
ਤੂੰ ਵੀ ਖੇਡ ਜਾ ਭਾਈਆਂ ਸਾਥ,
ਜਾ ਪੁੱਤਰਾ ਜਾ ਤੇਰੇ ਜਿੱਥੇ ਦੂਜੇ ਭਰਾ ਖੇਡਦੇ ਆ ਉਹਨਾਂ ਨਾਲ ਤੂੰ ਹੀ ਖੇਡ।
ਜੋ ਸੁਣ ਦਾਸੀ ਬੋਲੀ ਬਾਤ,
ਜਦੋਂ ਦਾਸੀ ਦੇ ਕੰਨੀ ਇਹ ਗੱਲਾਂ ਪਈਆਂ ਇਹ ਗੱਲ ਪਈ ਵੀ ਜਾ ਪੁੱਤਰਾ ਤੂੰ ਵੀ ਖੇਡ ਆਪਣੇ ਦੂਜੇ ਭਰਾਵਾਂ ਨਾਲ, ਉਸ ਵਕਤ ਕਹਿੰਦੇ ਦਾਸੀ ਨੇ ਸੁਣਿਆ,
ਸੁਣੋ ਬਚਨ ਸੰਗਤ ਤੁਮ ਸਾਰੀ,
ਉੱਥੇ ਦੀਵਾਨ ਲੱਗਾ ਸੀ ਬਾਬੇ ਬੰਦੇ ਸਿੰਘ ਨੂੰ ਮੰਨਣ ਪੂਜਣ ਵਾਲੇ ਬੰਦੇ ਖਾਲਸੇ ਦੇ ਆਉਂਦੇ ਸੀ ਤੇ ਉਸ ਵਕਤ ਦਾਸੀ ਨੇ ਕਿਹਾ ਵੀ ਆ ਸੰਗਤ ਜੀ ਆ ਜਿਹੜੀ ਗੱਲ ਜੀ ਕਹੀ ਨਾ ਪੁੱਤਰਾ ਜਾ ਖੇਡ, ਇਹਨੂੰ ਸੁਣ ਕੇ ਤੁਸੀਂ ਸ਼ੰਕਾ ਨਾ ਕਰੋ ਇਹਦੇ ਮਾਲਕ ਨੇ ਇਹਦੇ ਬਾਬੇ ਜੀ ਨੇ ਆਪ ਗੱਲ ਕਹੀ ਹੈ।
ਭਾਈ ਸੌਂ ਖੋਲ ਖੋਏ ਖੇਲੋ ਜੋ ਮਾਲਕ ਉਚਾਰੀ,
ਜਿਹੜਾ ਭਾਈਆਂ ਭਰਾਵਾਂ ਦੇ ਨਾਲ ਖੇਡ ਜਾ ਕੇ ਪੁੱਤਰਾ ਇਹ ਜਿਹੜੀ ਮਾਲਕ ਇਹ ਬਾਬੇ ਬੰਦੇ ਸਿੰਘ ਜੀ ਨੇ ਗੱਲ ਕਹੀ ਹੈ,
ਜਾ ਮੈਂ ਸ਼ੰਕ ਨਾ ਕੋਈ ਧਾਰਿਓ,
ਇਹਦੇ ਵਿੱਚ ਕੋਈ ਸ਼ੰਕ ਨਾ ਧਾਰੋ ਵੀ ਇਹ ਕੋਈ ਪੁੱਤਰ ਨੂੰ ਕਹਿ ਦਿੱਤਾ ਹੈ। ਕਹਿੰਦੇ ਇੱਥੇ ਗੱਲ ਜੀ ਜਣਾਈ ਹੈ ਵੀ ਜਿਹੜੀ ਦਾਸੀ ਸੀ ਉਹ ਵੀ ਬਾਬੇ ਬੰਦੇ ਸਿੰਘ ਜੀ ਦੇ ਨਾਲ ਸੰਬੰਧ ਹੋਣ ਕਰਕੇ ਪੁੱਤਰ ਹੋਇਆ ਸੀ, ਜਿਸ ਕਰਕੇ ਉਹ ਗੱਲ ਜਣਾ ਦਿੱਤੀ ਹੈ ਵੀ ਇਹ ਵੀ ਜਿਹੜਾ ਪੁੱਤਰ ਹੈ ਉਹ ਬਾਬੇ ਬੰਦੇ ਸਿੰਘ ਦਾ ਹੀ ਹੈ।
ਸੱਤ ਬਚਨ ਜਿਹੇ ਮਾਲਕ ਉਚਾਰਿਓ,
ਕਹਿੰਦੇ ਬਚਨ ਸੱਤ ਹੀ ਸੱਚ ਦਾ ਹੀ ਕਿਹਾ ਹੈ, ਇਹ ਸੱਚੀ ਗੱਲ ਹੈ ਵੀ ਇਹ ਵੀ ਪੁੱਤਰ ਜਿਹੜਾ ਹੈ ਇਹ ਵੀ ਇਹਨਾਂ ਦਾ ਹੀ ਹੈ।
ਜੋ ਘਰ ਪੀ ਪ੍ਰਤੀਤ ਹੈ ਭਈ,
ਕਹਿੰਦੇ ਯੋ ਕਰ ਇਉਂ ਵੀ ਇਉਂ ਕਰਕੇ ਸਾਰਿਆਂ ਨੂੰ ਜਿਹੜੀ ਪ੍ਰਤੀਤ ਹੋ ਗਈ ਭਰੋਸਾ ਹੋ ਗਿਆ ਵੀ ਜਿਹੜਾ ਇਹ ਦਾਸੀ ਨੇ ਵੀ ਕਹਿ ਦਿੱਤਾ ਜਣਾ ਦਿੱਤਾ ਅਤੇ ਬਾਬੇ ਬੰਦੇ ਸਿੰਘ ਨੇ ਉਹਨੂੰ ਬੱਚੇ ਨੂੰ ਕਿਹਾ ਵੀ ਪੁੱਤਰਾ ਭਰਾਵਾਂ ਨਾਲ ਖੇਡ, ਇਹ ਸਾਰਿਆਂ ਨੂੰ ਭਰੋਸਾ ਹੋ ਗਿਆ ਵੀ ਇਸ ਪ੍ਰਕਾਰ ਇਹ ਵੀ ਜਿਹੜੀ ਔਲਾਦ ਹੈ ਉਹ ਬਾਬੇ ਬੰਦੇ ਸਿੰਘ ਦੀ ਹੀ ਹੈ।
ਉਸ ਭੀ ਸੁੱਤ ਹੈ ਵਡਿਆਈ ਭਈ,
ਕਹਿੰਦੇ ਉਸ ਦਾਸੀ ਦੇ ਪੁੱਤਰ ਨੂੰ ਵੀ ਜਿਹੜੀ ਹੈ ਪੁੱਤਰ ਦੀ ਵਡਿਆਈ ਦਿੱਤੀ ਬਰਾਬਰ ਦਾ ਹੱਕ ਦਿੱਤਾ ਦੂਜੇ ਭਰਾ ਦੇ ਨਾਲ।
ਦੋਹਰਾ ਜਿਤਨੀ ਬਾਤ ਅਸਾਂ ਸੁਣੀ,
ਇਹ ਕਵੀ ਜੀ ਕਹਿੰਦੇ ਹੈ ਖਾਲਸਾ ਜੀ ਜਿਵੇਂ मेरे कन्नी जे मैं अगे तो अगे इस गल सुनी है
सो तो तरी लिखाए
ओ मैं खालसा जी बड़ा सवार के ए ग्रंथ दे विच लिख दित्ती है
किश और न किश आपन ते
कुछ कहंदे मैं होरां तो सुनी है कथा ते कुछ कहंदे मैं अपनी मेहनत नाल खोज भाल करके
वड्यां ते सुन पाए
ते कुछ को वड्यां बजुर्गां तो अपणियां तो सुन सुना केड़ी कथा लिखी हुई है ये भी कवि जी की निम्रता है वेखो नहीं तो कोई माड़ा जा कोई गीत संगीत जो लिखता होवे तो उन्हें अपना नाम पांच छे वरी विच दिता होंदा भी मैं ये लिखिया है ये उत्तम भगतियां दी उत्तम विद्वाना दी गल हुंदी है भी उन्हें जितों सुनी है उन्हें सुन के उहदे विच लिख दिती है कहने का मतलब अपना नाम जाहिर नहीं किया भी मैं ही बस सब कुछ अनुभव किया है ये मेरी खोज है ये भी हंकार ही हुंदा है जिहड़ा इदां कह देना जिमें भाई संतोख सिंह जी ने जो अपना गुरु नानक देव महाराज जी की कथा श्री गुर पंथ पर श्री गुर प्रताप सूरज ग्रंथ में सरवण करांगे उत्थे भी कवि जी ने इवें लिखा भी भाई बाला संदरवाच भी भाई बाला जी संधुआ की गोत दे उन्हां दा कीता होया बचन भी साखी वह सुना रहे गुरु अंगद देव महाराज ने सिख लिख रहे उ मैं लत्था लिख लिख रहा हाँ कवि जी कहिंदे कोई अपना अपनी जना भी कवियो वाच भी मेरा वाच है भी मैं कवि लिख रहा हाँ ये भी विद्वता वाली गल सियाणप की गल हुंदी है इत्थे ते साखी इवें आई है भी जिवें विआह होया ते एक पुत्र होया एक दासी दे होया उंज साखी इवें भी हुंदी है भी जदों बाबा बंदा सिंह जी गए है जम्मू चंद्र भगा नदी कुटिया दे तपस्या करदे सी उत्थे एक टांडा नाम का पिंड सी ते ढोडे नाम का जिहड़ा सी एक पैंच सी गुरु घर गुरु गोबिंद सिंह महाराज घर के मसंद उन्हें बाबे बंदे सिंह नूं पछाण लिया वो पैंच ने ते उस तरह उन्हां दा मित्र सी एक मेहर सिंह डब वाला ते उन्हें जदों बाबे बंदे सिंह की महिमा सुनी उन्हें भी दर्शन किया फिर बड़ा निहाल होया बड़ी संगत लिया के बाबा जी दे जिहड़े सेवा पूजना कराया करे एक बार वो वजीराबाद गया सी जदों वजीराबाद गया उत्थे उन्हें बाबे बंदे सिंह की सिफत की बड़ी सिफत शलांघा सुनाई बड़े शक्तियां दे मालक है बड़े जबी तबी है ते खत्री सी हरी राम वो खत्री हरी राम उन्हें उदी कुड़ी जिहड़ी उदी पुत्री सी वो मटियार उन्हें सुनिया सी ते वो कहन लगी भी मेरा जिहड़ा है शादी बाबे बंदे सिंह ना करा दिओ फिर उहदे नाल जो शादी हुई है अपने आप ही उन्हें कीती सी इत्थे ते लिखा ना भी जी क्या जी शादी कर दो नहीं ते अन्ने हो जाओ उत्थे इवें लिखा है भी फिर उन्हें शादी कर दित्ती अपने आप उहदे तों जिहड़ा पुत्र है ज्ञानी ज्ञान सिंह ने अजीत सिंह लिखा हुआ है जिथे पंथ प्रकाश नवीन लिखा उत्थे रणजीत सिंह लिखा है असली नाम जिहड़ा रणजीत सिंह है उस खत्री हरी राम की पुत्री तो जिहड़ा रणजीत सिंह पुत्र होया सी उत्थे कोई दासी का जिक्र नहीं आया है इत्थे आया है इस प्रकार साखी इवें हुंदी है भी जिहड़ा रणजीत सिंह पुत्र होया सी कोई दासी का पुत्र उत्थे कोई लिखा नहीं है इत्थे कवि जी लिखते हैं बाकी उन्हें जिवें कहिंदे आ भी जिवें असीं सुणिया साध संगत जिवें लिख दिता है ते उत्थे जदों रहिंदे सी बाबा बंदा सिंह जी ते गुरु गोबिंद सिंह महाराज जी दे दर्शन भी आप भी करने इस तरह बलाका मसंद सी भाई मेहर सिंह इस पैंच ढोटा जिहड़ा गुरु महाराज घर मसंद रहा सी उन्हां नूं आप भी दर्शन करा देने उन्हां नूं दर्शन करा देने आप भी कर लैणे महाराज जी दे इस तरह जिहड़ा सी सुख की जिंदगी उन्हें बतीत की उत्थे उस इलाके में जो विआह शादी की एको एक उन्होंने पुत्र होया सी दासी दूसी का उत्थे कोई जिक्र नहीं है इत्थे कवि जी जिवें लिखते हैं वह भी चलो इन्हां दे अपने मुताबक है असल रूप में बाबा जी का अजय सिंह पुत्र जिहड़ा वह शहीद हो गया से दिल्ली जदों दिल कढ़िया सी उन्हां दा दिल कढ़ के मुख में पाया सी ਦੂਜਾ ਪੁੱਤਰ ਉਹਦਾ ਭਾਈ ਰਣਜੀਤ ਸਿੰਘ ਹੈ, ਇਹ ਠੀਕ ਸਮਝਣਾ।
ਦੋਹਰਾ ਜੋ ਭਈ ਗੱਲ ਪਾਤਸ਼ਾਹ ਕੀ।
ਇੱਧਰੋਂ ਕਹਿੰਦੇ ਕਵੀ ਜੀ, ਜੋ ਭਾਈ ਇਹ ਖਾਲਸਾ ਜੀ, ਜੋ ਫਰਕਸ਼ੀਅਰ ਪਾਤਸ਼ਾਹ ਜਿਹੜਾ ਸੀ, ਜਿਹਨੇ ਬਾਬੇ ਬੰਦੇ ਸਿੰਘ ਜੀ ਨੂੰ ਦਿੱਲੀ ਵਿੱਚ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ, ਜੇ ਉਹਦੇ ਨਾਲ ਗੱਲ ਹੋਈ।
ਬੰਦੇ ਆਖੀ ਸਾਤ,
ਬਾਬੇ ਬੰਦੇ ਸਿੰਘ ਨੇ ਸੱਚ ਹੀ ਆਖਿਆ ਸੀ। ਇਹ ਕਹਿੰਦਾ ਸੀ, ਦੱਸ ਕਿਹੜੀ ਮੌਤੇ ਮਰਨਾ ਹੈ ਬੰਦਿਆਂ ਤੂੰ? ਕਹਿੰਦੇ ਜਿਹੜੀ ਮੌਤੇ ਤੂੰ ਮਰਨਾ ਹੈ। ਇਸ ਤਰ੍ਹਾਂ ਜਿਹੜੇ ਬਚਨ ਕੀਤੇ ਸੀ, ਕਹਿੰਦੇ ਉਹ ਜਿਵੇਂ ਬਚਨ ਸੱਤ ਹੋਏ।
ਫਰਕਸ਼ੀਅਰ ਅੰਦਾ ਕੀਓ,
ਕਹਿੰਦੇ ਫਰਕਸ਼ੀਅਰ ਨੂੰ ਅੰਧਾ ਕੀਤਾ। ਦੋ ਭਰਾ ਸੀ, ਸੱਯਦ ਜੋ ਆਜ਼ਾਦ ਦੇ, ਇਹ ਮੁਸਲਮਾਨਾਂ ਵਿੱਚ ਜਾਤਾਂ ਹੁੰਦੀਆਂ, ਜਿਵੇਂ ਆਪਣੇ ਨਾ ਖੱਤਰੀ ਬ੍ਰਾਹਮਣ ਸੂਦ ਵੈਸ, ਇਹਨਾਂ ਵਿੱਚ ਹੁੰਦੇ ਸੱਯਦ, ਪਠਾਨ, ਸੇਖ, ਮਸਾਇਕ, ਇਸ ਤਰ੍ਹਾਂ ਵੱਖੋ ਵੱਖਰੇ ਹੁੰਦੇ ਹੈ। ਉਹ ਕਹਿੰਦੇ ਫਰਕਸ਼ੀਅਰ ਨੂੰ ਅੰਨਾ ਕੀਤਾ, ਜਿਵੇਂ
ਰਲ ਦੋਏ ਸੱਯਦ ਭਰਾਤ।
ਦੋ ਭਰਾ ਸੀ ਸੱਯਦ, ਸੱਯਦ ਇਹ ਗੋਤ ਸੀ, ਇਹਨਾਂ ਦੀ ਜਾਤ ਸੀ। ਅਤੇ ਫਰਕਸ਼ੀਅਰ ਦੇ ਕਹਿਣ ਉੱਤੇ ਬਾਬੇ ਬੰਦੇ ਸਿੰਘ ਨੂੰ ਜਿਹੜਾ ਅੰਨਿਆਂ ਕਰਨ ਵਾਲੇ ਆ, ਡੇਲੇ ਕੱਢਣ ਵਾਲੇ ਆ, ਉਹ ਇਹੀ ਦੋ ਭਰਾ ਸਨ। ਉਹਨਾਂ ਨੇ ਜਿਹੜਾ ਵਿਗਾੜ ਕਰਕੇ ਨਾ ਫਰਕਸ਼ੀਅਰ ਦੇ ਨਾਲ, ਅਤੇ ਉਹਨਾਂ ਫਰਕਸ਼ੀਅਰ ਨੂੰ ਅੰਨਾ ਕੀਤਾ।
ਚੌਪਈ ਹਸਨ ਸੇਖ, ਹਸਨ ਖਾਨ, ਅਬਦੁੱਲਾ ਖਾਨ,
ਉਹਨਾਂ ਦੇ ਨਾਂ ਦੱਸਦੇ। ਇੱਕ ਦਾ ਨਾਂ ਸੀ ਹਸਨ ਖਾਨ, ਇੱਕ ਦਾ ਨਾਂ ਸੀ ਅਬਦੁੱਲਾ ਖਾਨ।
ਕੀਓ ਕੈਦ ਉਹ ਤਖਤੇ ਠਾਣ,
ਉਹਨਾਂ ਨੇ ਕਹਿੰਦੇ ਇਹਨੂੰ ਫਰਕਸ਼ੀਅਰ ਨੂੰ ਕੈਦ ਕੀਤਾ, ਕੈਦ ਕਰਕੇ ਉਹਨਾਂ ਧਾਰੀ ਵੀ ਤਖਤ ਦਿੱਤੇ ਬੈਠਣਾ ਹੈ। ਇਸ ਤਰ੍ਹਾਂ ਲਿਖਿਆ ਹੁੰਦਾ ਵੀ ਫਰਕਸ਼ੀਅਰ ਜਿਹੜਾ ਸੀ, ਇਹਨੂੰ ਜਦੋਂ ਬਾਬੇ ਬੰਦੇ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਸੀ ਨਾ, ਵੀ ਤੂੰ ਹੀ ਜਿਵੇਂ ਸਾਨੂੰ ਮਾਰਦਾ ਸੀ ਤੂੰ ਮਰੇਗਾ, ਉਸੇ ਤਰ੍ਹਾਂ ਉਹ ਕਹਿੰਦੇ ਗੱਲ ਪੂਰੀ ਉਸੇ ਤਰ੍ਹਾਂ ਹੋਈ। ਇਹਨੂੰ ਜਿਹੜਾ ਅਬਦੁੱਲਾ ਖਾਨ ਸੀ, ਇਹ ਦੋਵੇਂ ਭਰਾ, ਇਹਨਾਂ ਨਾਲ ਵਿਗਾੜ ਹੋਇਆ ਇਹਦਾ ਫਰਕਸ਼ੀਅਰ ਦਾ। ਉਹਨਾਂ ਨੇ ਫਿਰ ਇਹਨੂੰ ਜਿਹੜਾ ਹੈ ਪਹਿਲਾਂ ਕੈਦ ਕੀਤਾ, ਫਿਰ ਇਹਨੂੰ ਅੰਨਿਆ ਕੀਤਾ। ਇੱਕ ਵਾਰ ਇਹ ਫਰਕਸ਼ੀਅਰ ਇਹ ਨੌਕਰਾਂ ਦੀ ਮਦਦ ਨਾਲ ਜਿਹੜਾ ਕੈਦ ਵਿੱਚੋਂ ਛੁੱਟ ਕੇ ਅਤੇ ਲਖਨਊ ਵੱਲ ਭੱਜ ਚੱਲਿਆ ਸੀ। ਜਦੋਂ ਪਤਾ ਲੱਗਾ ਇਹਨਾਂ ਵਜ਼ੀਰਾਂ ਨੂੰ, ਅਬਦੁੱਲਾ ਖਾਨ ਉਹਨਾਂ ਨੂੰ, ਇਹਨਾਂ ਨੇ ਕਹਿੰਦੇ ਪਕੜ ਕੇ ਅਤੇ ਇਹਨੂੰ ਜਿਹੜਾ ਕੋਰੜਿਆਂ ਦੇ ਨਾਲ ਮਾਰ ਕੇ ਅਤੇ ਇਹਦੀ ਚਮੜੀ ਦੇੜ ਛੱਡੀ ਸੀ ਫਰਕਸ਼ੀਅਰ ਪਾਤਸ਼ਾਹ ਦੀ। ਅੰਨਾ ਇਹ ਹੋਇਆ ਸੀ, ਉਸੇ ਤਰ੍ਹਾਂ ਹੀ ਰਹਿੰਦਾ ਸੀ ਫਿਰ ਕੈਦ ਵਿੱਚ। ਉਹ ਗੱਲ ਇੱਥੇ ਦੱਸਦੇ ਆ ਵੀ ਅਬਦੁੱਲਾ ਖਾਨ ਹੋਣਾ ਅਤੇ ਹਸਨ ਖਾਨ ਨੇ ਕੈਦ ਕੀਤਾ, ਨਾਲੇ ਅੰਨਿਆ ਕੀਤਾ, ਕਿਉਂਕਿ ਤਖ਼ਤ 'ਤੇ ਬੈਠਣਾ ਚਾਹੁੰਦੇ ਸਨ।
ਕਿਤਕ ਰੋਜ਼ ਇਸ ਭਾਂਤ ਬਿਤਾਏ,
ਇਹ ਅੰਨੇ ਕੀਤੇ ਹੁਣ ਕਹਿੰਦੇ ਕਿੰਨੇ ਕੁ ਜਿਹੜੇ ਨੇ ਬਿਤਾਏ ਹੈ। ਅਤੇ ਉਹ ਜਦੋਂ ਅਬਦੁੱਲਾ ਖਾਨ ਹੋਣਾ ਨੂੰ ਕਹਿੰਦੇ ਅੰਨਿਆ ਕੀਤਾ ਹੈ ਨਾ, ਉਸ ਵਕਤ ਮੁਹੰਮਦ ਸ਼ਾਹ ਸੀ ਜਿਹੜਾ ਸੀ, ਉਹਨੂੰ ਤਖ਼ਤ 'ਤੇ ਬਿਠਾ ਦਿੱਤਾ। ਯਾਨੀ ਗਿਆਨ ਸਿੰਘ ਨੇ ਮੁਹੰਮਦ ਸ਼ਾਹ ਨੂੰ ਤਾਂ ਲਿਖਿਆ ਫਰਕਸ਼ੀਅਰ ਦਾ ਪੁੱਤਰ, ਪਰ ਅਸਲ ਰੂਪ ਵਿੱਚ ਜਿਹੜਾ ਮੁਹੰਮਦ ਸ਼ਾਹ ਸੀ ਉਹ ਬਹਾਦਰ ਸ਼ਾਹ ਦਾ ਪੋਤਰਾ ਹੈ ਸੀ। ਅਤੇ ਜਹਾਨ ਸ਼ਾਹ ਇਸ ਤਰ੍ਹਾਂ ਕੋਈ ਨਾਮ ਹੁੰਦਾ, ਉਹਦਾ ਉਹ ਪੁੱਤਰ ਸੀ ਮੁਹੰਮਦ ਸ਼ਾਹ। ਉਹ ਮੁਹੰਮਦ ਸ਼ਾਹ ਨੂੰ ਤਖ਼ਤ 'ਤੇ ਬਿਠਾ ਦਿੱਤਾ, ਇਹਨੂੰ ਅੰਨਿਆ ਕਰ ਦਿੱਤਾ।
ਨੇੜੇ ਮਰਨ ਸ਼ਾਹ ਦਿਨ ਆਏ,
ਕਹਿੰਦੇ ਇਸ ਤਰ੍ਹਾਂ ਕੁਝ ਦਿਨ ਬੀਤੇ ਆ, ਸ਼ਾਹ ਦੇ ਨੇੜੇ ਮਰਨ ਦੇ ਦਿਨ ਆ ਗਏ ਫਰਕਸ਼ੀਅਰ ਦੇ।
ਬੰਦੇ ਬਚਨ ਹੋਣ ਵਿਦਸਾਤ,
ਕਹਿੰਦੇ ਬਾਬੇ ਬੰਦੇ ਸਿੰਘ ਜੀ ਜਿਹੜੇ ਕੀਤੇ ਹੋਏ ਬਚਨ, ਉਹਦੀ ਵਿਧੀ ਸੀ ਸੱਚ ਹੋਣੀ ਸੀ, ਵੀ ਜਿਵੇਂ ਤੂੰ ਸਾਨੂੰ ਮਾਰਦਾ ਉਸੇ ਤਰ੍ਹਾਂ, ਜੇ ਮਰਨਾ ਉਸੇ ਤਰ੍ਹਾਂ ਮਾਰ। ਕਹਿੰਦੇ ਉਹ ਬਚਨਾਂ ਦੀ ਵਿਧੀ ਸੱਚ ਹੋਣੀ ਸੀ, ਜਿਸ ਕਰਕੇ
ਆਈ ਸ਼ਾਹ ਕੇ ਜਹਿ ਦਿਲ ਬਾਤ।
ਇਸ ਪ੍ਰਕਾਰ ਕਹਿੰਦੇ ਸ਼ਾਹ ਦੇ ਦਿਲ ਵਿੱਚ ਇੱਕ ਫੁਰਨਾ ਜਿਹਾ ਫੁਰਿਆ ਸੀ।
ਲਈ ਘੋੜੀ ਥੀ ਲਾਏ ਜੋ ਪ੍ਰੀਤ,
ਇਹਨੇ ਬੜੀ ਪ੍ਰੀਤੀ ਪ੍ਰੇਮ ਲਾ ਕੇ, ਜਦੋਂ ਠੀਕ ਸੀ ਇਹਨੇ 1,00,000 ਰੁਪਏ ਦੀ ਘੋੜੀ ਲਈ ਸੀ, ਜਿਹਦੀ ਬੜੀ ਸੁੰਦਰ ਚਾਲ, ਬੜੀ ਮਨਮੋਹਣੀ ਘੋੜੀ, ਬੜੀ ਚਾਲ ਚੱਲਣ ਬੜਾ ਚੰਗਾ ਸੀ ਉਹਦਾ। ਅਤੇ ਉਹ ਇਹਨੇ ਘੋੜੀ ਬੜੀ ਪ੍ਰੀਤੀ ਲਾ ਕੇ, ਬੜੇ ਪ੍ਰੇਮ ਲਾ ਕੇ, ਮਹਿੰਗੇ ਜਿਹੜੇ ਭਾਅ ਦੀ ਲਈ ਸੀ।
ਰਹੇ ਉਹ ਚੜ੍ਹਨਾ ਉਸ ਮੱਦੇ ਚੀਤ,
ਉਹਦੇ ਲਈ ਤੇ ਰੱਬ ਵੱਲੋਂ ਪਿੱਛੇ ਭਾਣਾ ਵਰਤ ਗਿਆ, ਇਹਨੂੰ ਅੰਨਾ ਕਰ ਦਿੱਤਾ, ਜਿਸ ਕਰਕੇ ਇਹਦੇ ਚਿੱਤ ਦੇ ਵਿੱਚ ਉਹ ਖਾਹਿਸ਼ ਰਹਿ ਗਈ ਘੋੜੀ ਦੇ ਸਵਾਰ ਹੋਣ ਦੀ।
ਇੱਕ ਦਿਨ ਕੀ ਸਵਾਰੀ ਨਾ ਕਰੀ,
ਕਹਿੰਦੇ ਇੱਕ ਦਿਨ ਵੀ ਉਹ ਘੋੜੀ ਦੇ ਉੱਤੇ ਨੇ ਸਵਾਰੀ ਨਹੀਂ ਕੀਤੀ ਸੀ, ਪਹਿਲਾਂ ਹੀ ਅੰਨਾ ਕਰ ਮਾਰਿਆ।
ਰਹੀ ਮਨੇ ਕੀ ਮਨ ਮੈਂ ਪਰੀ,
ਉਹ ਕਹਿੰਦੇ ਉਹ ਮਨ ਦੀ ਮਨ ਵਿੱਚ ਹੀ ਰਹਿ ਗਈ, ਕਿਉਂਕਿ ਜੋ ਪਰਮੇਸ਼ੁਰ ਨੂੰ ਭਾਉਂਦਾ ਉਹੀ ਹੁੰਦਾ ਹੈ। ਆਸਾਂ ਦੇ ਅਸੀਂ ਵੀ ਲੋਕ ਬਹੁਤ ਲੰਮੇ ਹਾਂ, ਕਦੀ ਜੇ ਕੋਈ ਕੰਮ ਕਰ ਦਿਆਂਗੇ ਜਾਂ ਕਈ ਤਾਂ ਇੱਦਾਂ ਕਹੀ ਜਾਂਦੇ ਆ, ਕੋਈ ਗੱਲ ਨਹੀਂ ਆਉਂਦੇ ਸਾਨੂੰ ਆਹ ਕੰਮ ਕਰਾਂਗੇ। ਪਤਾ ਨਹੀਂ ਹੈ ਵੀ ਦਿਨ ਵੀ ਚੜ੍ਹਨਾ ਕਿ ਨਹੀਂ ਚੜ੍ਹਨਾ, ਉਹ ਵਿਚਾਰੇ ਸਾਲ ਹੀ ਡੀਕਦੇ ਰਹਿੰਦੇ ਆ। ਇਸ ਤਰ੍ਹਾਂ ਪਾਤਸ਼ਾਹ ਨੇ ਬੜੀ ਬੇਕੀਮਤੀ ਘੋੜੀ ਲਈ ਵੀ ਇੱਥੇ ਅਸਵਾਰੀ ਕਰਿਆ ਕਰਾਂਗੇ, ਕਹਿੰਦੇ ਉਹ ਮਨ ਦੀ ਮਨ ਵਿੱਚ ਹੀ ਰਹਿ ਗਈ।
ਲੋਕ ਖੁਸ਼ਾਮਦੀਆਂ ਨੇ ਕਹਿ ਦਿਓ,
ਉਹ ਜਿਹੜੇ ਖੁਸ਼ਾਮਦੀਆਂ ਨੇ ਲੋਕ, ਖੁਸ਼ਾਮਦੀਆਂ ਨੂੰ ਕੌਣ ਹੁੰਦੇ ਆ, ਮਤਲਬ ਵੀ ਲੋਕ ਜਿਹੜੇ ਪਾਤਸ਼ਾਹ ਦੇ ਵਿੱਚੋਂ ਵਿੱਚ ਔਖੇ ਸਨ, ਉਹਨਾਂ ਨੇ ਇਸ ਤਰ੍ਹਾਂ ਪਾਤਸ਼ਾਹ ਨੂੰ ਕਿਹਾ,
ਗਿਰਦੇ ਤਖਤ ਅਸਵਾਰੀ ਕਰ ਲਿਓ।
ਪਾਤਸ਼ਾਹ ਜੀ ਇੰਨੇ ਹੋ ਗਏ ਉਹ, ਤੇ ਹੁਣ ਤੁਸੀਂ ਕੀ ਸਵਾਰੀ ਕਰਨੀ ਹੈ, ਆਹੀ ਗੱਲ ਤੁਹਾਨੂੰ ਸਲਾਹ ਜੀ ਇੱਕ ਦਿੰਦੇ ਹਾਂ ਵੀ ਆਹ ਤਖਤ ਦੇ ਆਪਣੇ ਆਲੇ ਦੁਆਲੇ ਹੀ ਜਿਹੜੀ ਹੈ ਉਹ ਘੋੜੀ ਉੱਤੇ ਸਵਾਰ ਹੋ ਕੇ ਇਹਦਾ ਚਾਲ ਚੱਲਣ ਤੌਰ ਤਰੀਕਾ ਵੇਖ ਲਓ ਤੁਸੀਂ।
ਅੱਗਿਓਂ ਪਕੜ ਲੈਵੇਂਗੇ ਹੋਰ,
ਕਹਿੰਦੇ ਉਸ ਘੋੜੀ ਨੂੰ ਅੱਗਿਓਂ ਜਿਹੜਾ ਅਸੀਂ ਜਦੋਂ ਪਕੜ ਲਵਾਂਗੇ ਵਾਂਗਾਂ ਉਹਦੀਆਂ, ਹੌਲੀ ਹੌਲੀ ਤਰਾ ਕੇ ਤੁਹਾਡੀ ਖਾਹਿਸ਼ ਪੂਰੀ ਕਰ ਦਿਆਂਗੇ।
ਤਿਸ ਕੋ ਤੁਮ ਚੜ ਦੇਖਿਓ ਤੋਰ,
ਇਹ ਚੜ ਕਰਕੇ ਇਹਦਾ ਤੌਰ ਤਰੀਕਾ ਵੇਖ ਲਓ ਵੀ ਘੋੜੀ ਕੈਸੀ ਹੈ। ਇਸ ਪ੍ਰਕਾਰ ਕਹਿੰਦੇ ਜਦੋਂ ਲਖਨਊ ਨੂੰ ਭੱਜਾ ਨੂੰ ਮਾਰ ਮਾਰ ਕੇ ਚਮੜੀ ਦੇੜੀ ਕੈਦ ਕੀਤਾ, ਫਿਰ ਇੱਕ ਦਿਨ ਇਹਨੇ ਕਹਿ ਕਰਕੇ ਅਬਦੁੱਲਾ ਖਾਨ ਹੋਣਾ ਨੂੰ ਵੀ ਆ ਮੈਨੂੰ ਘੋੜੀ ਦਾ ਨੰਦ ਤੇ ਲੈ ਲੈਣ ਦੋ, ਇੱਕ ਚੜ੍ਹ ਕੇ ਤੇ ਵੇਖ ਲੈਣ ਦੋ। ਉਹਨਾਂ ਨੇ ਆਗਿਆ ਦੇ ਦਿੱਤੀ ਵੀ ਘੋੜੀ ਤੇ ਤੂੰ ਚੜ੍ਹ ਜਾ।
ਸੁਰਕਸ਼ਿਅਰ ਕੇ ਸੋ ਦਿਲ ਆਈ,
ਤੇ ਜਦੋਂ ਇਹਨੂੰ ਖੁਸ਼ਾਮਦੀਆਂ ਜਾਂ ਇਹਨੇ ਕਿਹਾ ਵੀ ਤੂੰ ਘੋੜੀ ਦੇ ਉੱਤੇ ਚੜ੍ਹ ਜਾ ਵੀ ਅਸੀਂ ਵਾਂਗਾਂ ਪਕੜ ਲਾਂਗੇ, ਸੁਣ ਕੇ ਕਹਿੰਦੇ ਇਹਦੇ ਦਿਲ ਦੇ ਵਿੱਚ ਆਈ ਹੈ
ਜੀਨ ਪਾਏ ਸੋ ਲਈ ਮੰਗਾਈ।
ਜੀਨ ਦਾ ਅਰਥ ਹੁੰਦਾ ਕਾਠੀ, ਕਹਿੰਦੇ ਮੰਗਾ ਕਰਕੇ ਕਾਠੀ, ਕਿਉਂਕਿ ਵਿੱਚੋਂ ਵਿੱਚ ਇਹਦੇ ਪ੍ਰੇਮ ਵਾਲੇ ਵੀ ਸੀ ਤੇ ਖੁਸ਼ਾਮ ਦੀ ਲੋਕ ਵੀ ਸੀ, ਉਹ ਕੋਠੀ ਕਹਿੰਦੇ ਕਾਠੀ ਇਹਨੇ ਮੰਗਾਈ ਹੈ, ਉਹ ਘੋੜੇ ਦੇ ਉੱਤੇ ਬਣਾ ਸਵਾਰ ਕੇ ਪਾ ਦਿੱਤੀ ਹੈ।
ਦੋਹਰਾ ਟਿੱਗ ਸ਼ਾਹ ਖੂਬ ਖੜਾਏ ਕੈ,
ਕਹਿੰਦੇ ਇਸ ਤਰ੍ਹਾਂ ਚੰਗੀ ਤਰ੍ਹਾਂ ਪਾਤਸ਼ਾਹ ਨੇ ਘੋੜੀ ਨੂੰ ਖੜਿਆ ਕਰਕੇ
ਰਕਾਬੇ ਪੈਰ ਅੜਵਾਏ,
ਤੇ ਉਹ ਕਹਿ ਕਰਕੇ ਨੌਕਰ ਜਿਹੜੇ ਸੀ ਉਹਨਾਂ ਨੇ ਰਕਾਬ ਤੇ ਇਹਨੂੰ ਚੜਾ ਕਰਕੇ ਘੋੜੀ ਦੇ ਉੱਪਰ ਤੇ ਰਕਾਬ ਦੇ ਵਿੱਚ ਕਹਿੰਦੇ ਜਿਹੜੇ ਪੈਰ ਦੇ ਅੜਾ ਦਿੱਤੇ ਹੈ।
ਬੈਠੇ ਆਸਣ ਜਾਏ ਸੋ,
ਇਸ ਪ੍ਰਕਾਰ ਕਹਿੰਦੇ ਘੋੜੀ ਦੇ ਉੱਤੇ ਜਾ ਕੇ ਬੜੀ ਚੰਗੀ ਤਰ੍ਹਾਂ ਬੰਨ ਠਣ ਕੇ ਠਾਠ ਬਾਠ ਦੇ ਨਾਲ ਤੇ ਆਸਣ ਲਾ ਕੇ ਬੈਠ ਗਿਆ।
ਤੋ ਧੀਰੇ ਧੀਰ ਤੁਰਵਾਏ,
ਉਹ ਲਗਵਾਂਗਾ ਜਿਹੜੀਆਂ ਲਗਾਮਾਂ ਦੀਆਂ ਪਕੜੀਆਂ ਹੋਈਆਂ ਸੀ ਜਿਨ੍ਹਾਂ ਨੇ ਕਿਹਾ ਹੋਇਆ ਸੀ, ਕਹਿੰਦੇ ਧੀਰਜ ਨਾਲ ਹੌਲੀ ਹੌਲੀ ਘੋੜੀ ਨੂੰ ਤੋਰਦੇ ਹਨ।
ਚੋ ਪਈ ਬੰਦੇ ਆਵਾਜ਼ ਹੋਣ ਬਿਦਫੁਰੀ,
ਕਹਿੰਦੇ ਉਹ ਜਿਹੜੀ ਬਾਬੇ ਬੰਦੇ ਸਿੰਘ ਜੀ ਨੇ ਬਚਨ ਕੀਤਾ ਸੀ ਵੀ ਤੂੰ ਹੀ ਜਿਸ ਤਰ੍ਹਾਂ ਮਰਨਾ ਹੈ ਤੇ ਉਸੇ ਤਰ੍ਹਾਂ ਸਾਨੂੰ ਮਾਰ, ਇਹ ਕਹਿੰਦੇ ਜਿਹੜੀ ਆਵਾਜ਼ ਕੀਤੀ ਹੋਈ ਸੀ ਉਹ ਜਿਹੜਾ ਬਚਨ ਕੀਤਾ ਹੋਇਆ ਸੀ ਉਹ ਸੱਤ ਹੋਣ ਦੀ ਵਿਧੀ ਆ ਗਈ ਹੈ।
ਛੋਟੇ ਘੋੜੀ ਇਮ ਹੱਸਦੇ ਤੁਰੀ,
ਕਹਿੰਦੇ ਉਹ ਘੋੜੀ ਨੂੰ ਪਤਨੀ ਕੀ ਹੋਇਆ ਸੀ ਤਰਬ ਕੀ ਇੱਕਦਮ ਹੀ ਛੁੱਟ ਗਈਆਂ ਵਾਂਗਾਂ ਉਹਦੀਆਂ,
ਉੱਪਰੋਂ ਆਣ ਇਲ ਇੱਕ ਪਰੀ,
ਕਹਿੰਦੇ ਗੱਲ ਕੀ ਹੋਈ ਅੱਜ ਜਿਵੇਂ ਥੱਲੇ ਬੱਚੇ ਰੋਟੀ ਖਾਂਦੇ ਹੋਣ ਕਾਂ ਪੈ ਜਾਣਾ ਤੇ ਰੋਟੀ ਪਾਣੀ ਸਭ ਖੋ ਕੇ ਲੈ ਜਾਂਦੇ ਆ, ਜਿਵੇਂ ਕਹਿੰਦੇ ਚੂਚਿਆਂ ਨੂੰ ਤੇ ਕੁੱਕੜੀਆਂ ਨੂੰ ਇੱਲਾਂ ਉੱਤੋਂ ਪੈਂਦੀਆਂ ਹੈ ਸੂਕਦੀਆਂ, ਕਹਿੰਦੇ ਇੱਲ ਜਿਹੜੀ ਹੈ ਉਹ ਬੜੀ ਜਿਹੜੀ ਹੈ ਸੂਕਦੀ ਹੋਈ ਉੱਤੋਂ ਆ ਪਈ।
ਉਸਕੇ ਕੜਕ ਘੋੜੀ ਬਹੁ ਡਰੀ,
ਕਹਿੰਦੇ ਉਹਦੇ ਖੜਾਕੇ ਦੇ ਨਾਲ ਜਿਹੜੀ ਘੋੜੀ ਹੈ ਬੜੀ ਡਰ ਗਈ।
ਘੋੜੀ ਉੱਪਰੋਂ ਸ਼ਾਹ ਗਿਰ ਪਰਾ,
ਅੱਜ ਤੋਂ ਘੋੜੀ ਦੇ ਜੋ ਖੜਕੇ ਨਾਲ ਡਰੀ ਹੈ, ਘੋੜੀ ਇੱਕਦਮ ਤਰਬਕੀ ਹੈ ਤੇ ਉਹ ਜਿਹੜਾ ਸੀ ਨਾ ਲਗਾਮਾਂ ਛੁੱਟ ਗਈਆਂ ਜਿਹਨਾਂ ਪਕੜੀਆਂ ਹੋਈਆਂ ਸੀ, ਇੱਕਦਮ ਤੇਜ਼ੀ ਨਾਲ ਭੱਜੀ ਹੈ ਜਿਸ ਕਰਕੇ ਕਹਿੰਦੇ ਇਹ ਸ਼ਾਹ ਕੋ ਸੰਭਲਿਆ ਨਾ ਗਿਆ ਕਿਉਂਕਿ ਅੰਨਾ ਸੀ, ਇਹ ਫਿਰ ਡਿੱਗ ਪਿਆ।
ਬੇਚਰ ਕਾਬੇ ਪੈਰ ਰਹਿਓ ਅੜਾ,
ਉਹ ਬਚਨ ਸੱਤ ਹੋਣਾ ਸੀ ਇਹਨੇ ਵੀ ਘਸੀਟ ਕੇ ਮਰਨਾ ਸੀ ਜਿਸ ਕਰਕੇ ਕਹਿੰਦੇ ਇਹਦਾ ਜਿਹੜਾ ਪੈਰ ਸੀ ਨਾ ਉਹ ਰਕਾਬ ਦੇ ਵਿੱਚ ਹੀ ਅੜਿਆ ਰਿਹਾ ਤੇ ਆਪ ਇਹ ਥੱਲੇ ਜਾ ਪਿਆ।
ਘੋੜੀ ਨੱਠੀ ਅੱਗੇ ਜਾਵੇ,
ਘੋੜੀ ਕਹਿੰਦੇ ਅੱਗੇ ਤੋਂ ਅੱਗੇ ਨੱਠੀ ਜਾਂਦੀ ਰੁਕਦੀ ਨੀ ਹੈ ਰੁਕਿਆ,
ਮਗਰੇ ਸ਼ਾਹ ਘਸੀਟ ਪਲਮਾਵੇ,
ਕਹਿੰਦੇ ਮਗਰੇ ਮਗਰੇ ਜਿਹੜਾ ਸ਼ਾਹ ਹੈ ਵੀ ਘੋੜੀ ਤੋਂ ਡਿੱਗੀ ਰਕਾਬ ਜਿਹਦਾ ਪੈਰ ਅੜਿਆ ਹੈ ਤੇ ਇਹ ਕਹਿੰਦੇ ਪਲਮਾਵੇ ਲਮਕਦਾ ਜਾਂਦਾ ਠਾਂ ਵਾਲ ਨੂੰ, ਨਾਲੇ ਖੁਰ ਵੱਜਦੇ ਆ, ਨਾਲੇ ਸਿਰ ਦਾ ਵੱਜਦਾ ਥੱਲੇ,
ਦੌੜੇ ਲੋਕ ਚਫੇਰਿਆਂ ਪਰੇ।
ਉਹ ਜਿਹੜੇ ਅਲਕਾਰ ਦੇ ਨੰਬਰ ਚੱਕ ਕਰਦੇ ਸੀ ਬੜੇ ਦੌੜਦੇ, ਵੀ ਘੋੜੀ ਨੂੰ ਵੀ ਹੋ ਗਿਆ ਪਕੜੀਏ, ਪਰ ਘੋੜੀ ਕਿੱਥੋਂ ਫੜੀ ਜਾਵੇ, ਘੋੜੀ ਤੇ ਡਰ ਹੀ ਨਹੀਂ ਗਏ। ਲਮਕਦਾ ਜਾਂਦਾ ਸਿਰ ਵੱਜਦਾ ਜਾਂਦਾ ਥੱਲੇ ਦਾ,
ਤਿਮ ਤਿਮ ਘੋੜੀ ਬਹੁਤੀ ਡਰੇ।
ਕਹਿੰਦੇ ਜਿਵੇਂ ਜਿਵੇਂ ਲੋਕ ਭੱਜਦੇ ਆ, ਹੁਣ ਇਹ ਪਸ਼ੂ ਹੈ ਜਾਨਵਰ ਹੈ, ਇਹਨੂੰ ਵੀ ਪਤਾ ਵੀ ਮੈਨੂੰ ਪਕੜਨ ਡੇ ਵੀ ਬੰਦਾ ਮਰਨ ਡਿਆ। ਹੁਣ ਡੰਗਰ ਨੂੰ ਥੋੜ੍ਹੀ ਪਤਾ ਲੱਗਦਾ ਹੈ। ਇਹ ਕਹਿੰਦੇ ਲੋਕ ਵਿਗੜਨ ਪੈਂਦੇ ਆ, ਘੋੜੀ ਸਗੋਂ ਡਰਦੀ ਡਰਦੀ ਭੱਜਦੀ ਹੈ।
ਘੋੜੀ ਕਹੇ ਮੋਹੇ ਦਿਓ ਲੱਗ ਰਹੇ ਹੋ।
ਵੇ ਘੋੜੀ ਨੂੰ ਕੀ ਲੱਗਦਾ, ਕਹਿੰਦੇ ਘੋੜੀ ਮਨ ਵਿੱਚ ਕਹਿੰਦੀ ਆ ਜਿਹੜਾ ਲਮਕ ਲਮਕ ਮੈਨੂੰ ਵੱਜੀ ਜਾ ਰਿਹਾ, ਲੱਗਦਾ ਦੇ ਮੈਨੂੰ ਦੈ ਦੀ ਲੱਗ ਗਿਆ ਹੈ, ਇਸ ਕਰਕੇ ਡਰਦੀ ਭੱਜੀ ਜਾਂਦੀ ਹੈ।
ਸ਼ਾਹੇ ਘਸੀਟਤ ਹੀ ਮਰ ਗਏ ਹੋ।
ਕਹਿੰਦੇ ਉਹ ਸ਼ਾਹ ਫਰਕਸ਼ੀ ਯਾਰ ਘਸੀਟਦਾ ਘਸੀਟਦਾ ਹੀ ਮਰ ਗਿਆ।
ਬੰਦੇ ਬਚਣ ਸੋ ਬਿਦ ਬਣ ਆਈ।
ਕਹਿੰਦੇ ਇਸ ਪ੍ਰਕਾਰ ਉਹ ਬਾਬੇ ਬੰਦੇ ਸਿੰਘ ਜੀ ਦੇ ਕੀਤੇ ਹੋਏ ਬਚਨ, ਕਿਉਂਕਿ ਫਰਕਸ਼ੀਅਤ ਦਾ ਜਿਹੜਾ ਕਾਜੀ ਸੀ ਉਹ ਸੀ ਭਰਾ ਵਜ਼ੀਰ ਖਾਨ ਦਾ, ਅਤੇ ਵਜ਼ੀਰ ਖਾਨ ਨੂੰ ਬਾਬੇ ਬੰਦੇ ਸਿੰਘ ਨੇ ਬੈਠ ਕੇ ਮਗਰ ਬੰਨ ਕੇ ਆ ਪੂਰੀ ਸਰਹੰਦ ਵਿੱਚ ਘਸੀਟ ਘਸੀਟ ਕੇ ਜਿਹੜਾ ਮਾਰਿਆ ਸੀ ਰੋਲ ਰੋਲ ਕੇ। ਇਹ ਕਾਜੀ ਨੇ ਆਪਣੀ ਖੁੰਸ ਕੱਢਣ ਵਾਸਤੇ ਕਹਿੰਦਾ ਜੀ ਫਤਵਾ ਲਾਓ ਇਹਨੂੰ ਉਹ ਬੰਦੇ ਸਿੰਘ ਨੂੰ, ਜਿਵੇਂ ਇਹਨੇ ਮੇਰੇ ਭਰਾ ਨੂੰ ਉੱਥੇ ਮਾਰਿਆ ਸੀ ਨਾ ਬੇਰਹਿਮੀ ਨਾਲ ਸਰਹੰਦ ਵਿੱਚ, ਇਹਨੂੰ ਵੀ ਘੋੜੇ ਮਗਰ ਜਾਂ ਹਾਥੀ ਮਗਰ ਪਾ ਕੇ ਅਤੇ ਪੂਰੀ ਦਿੱਲੀ ਵਿੱਚ ਘਸੀਟ ਕੇ ਇਹਨੂੰ ਮਾਰੋ। ਉਹ ਪਾਤਸ਼ਾਹ ਨੇ ਉਸੇ ਤਰ੍ਹਾਂ ਕੀਤਾ। ਜਦੋਂ ਉਸੇ ਤਰ੍ਹਾਂ ਕੀਤਾ ਤਾਂ ਬਾਬੇ ਬੰਦੇ ਸਿੰਘ ਨੂੰ ਕਰਨ ਤੋਂ ਪਹਿਲਾਂ ਪੁੱਛਿਆ ਵੀ ਦੱਸ ਕਿਹੜੀ ਮੌਤੇ ਮਰਨਾ ਚਾਹੁੰਦਾ ਹੈ ਤੂੰ। ਬਾਬਾ ਜੀ ਕਹਿਣ ਲੱਗੇ ਜਿਹੜੀ ਮੌਤੇ ਤੂੰ ਮਰਨਾ ਹੈ, ਤੂੰ ਸਾਨੂੰ ਮੌਤ ਨਹੀਂ ਪੁੱਛਦਾ, ਤੂੰ ਆਪਣੀ ਮੌਤ ਪੁੱਛਦਾ ਕਿਹੜੀ ਮੌਤੇ ਮਰਨਾ ਹੈ। ਫਿਰ ਇਹਨੇ ਰੰਜਿਸ਼ ਖਾ ਕੇ ਅਤੇ ਕਹਿੰਦੇ ਜਦੋਂ ਘੋੜੀ ਮਗਰ ਘਸੀਟਿਆ ਉੱਥੇ ਪੂਰੇ ਦਿੱਲੀ ਵਿੱਚ, ਅਤੇ ਇਸ ਪ੍ਰਕਾਰ ਇਹਨੇ ਬਾਬੇ ਬੰਦੇ ਸਿੰਘ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਇੱਥੇ ਉਹ ਵਿਦਵਾਨ ਕਹਿੰਦੇ ਆਈ ਵੀ ਜਿਵੇਂ ਬਾਬੇ ਜੀ ਨੇ ਕਿਹਾ ਸੀ ਬਚਨ, ਉਹ ਕਹਿੰਦੇ ਉਹ ਵਿਧੀ ਬਾਣ ਆਏ, ਪੂਰਾ ਬਚਨ ਹੋਇਆ ਘਸੀਟ ਘਸੀਟ ਕੇ ਆ ਤੋਈ ਤੋਈ ਤੁੰਬਾ ਤੁੰਬਾ ਹੋ ਕੇ ਮਰਿਆ।
ਦੋਇਨ ਮੌਤ ਸੋ ਇੱਕ ਸਮ ਪਾਈ।
ਕਹਿੰਦੇ ਦੋਵਾਂ ਨੇ ਜਿਹੜੀ ਮੌਤ ਹੈ ਉਹ ਇੱਕ ਬਰਾਬਰੀ ਪਾਈ ਹੈ। ਬਾਬਾ ਜੀ ਦੇ ਸ਼ਹੀਦ ਮੰਨੇ ਜਾਂਦੇ, ਤੁਰਕ ਜਿਹੜਾ ਮਰਿਆ ਮੰਨਿਆ ਜਾਂਦਾ ਹੈ।
ਰਤਨ ਸਿੰਘ ਥੀ ਜਿਮਕਨ ਪਰੀ।
ਇਹ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਖਾਲਸਾ ਜੀ ਇਹ ਸਾਧ ਸੰਗਤ ਜੀ ਮੇਰੇ ਜਿਵੇਂ ਕੰਨਾਂ ਵਿੱਚ ਇਹ ਗੱਲ ਇਹ ਸਾਖੀ ਪਈ ਹੈ।
ਲਿਖ ਕਾਗਤ ਮੋਤਿਮ ਗੱਲ ਭਰੀ ਧਰੀ।
ਕਹਿੰਦੇ ਉਹ ਮੈਂ ਕਾਗਜ਼ ਦੇ ਵਿੱਚ ਪਾ ਕੇ ਪੋਥੀ ਦੇ ਵਿੱਚ ਲਿਖ ਕੇ ਅਤੇ ਮੈਂ ਸਾਧ ਸੰਗਤ ਜੀ ਲਿਖ ਧਰੀ ਹੈ ਵੀ ਅੱਗੇ ਤੋਂ ਅੱਗੇ ਕਥਾ ਚੱਲੇ।
ਦੋਹਰਾ ਸਤਰ ਸੈ ਇਕਾਸੀ ਹੈ।
ਇਸ ਪ੍ਰਕਾਰ ਕਹਿੰਦੇ 1781 ਬਿਕਰਮੀ ਸੰਮਤ
ਸਾਲ ਸੋ ਬਿਕਰਮ ਰਾਏ।
ਇਹ 1781 ਸਾਲ ਬਿਕਰਮੀ ਸੰਮਤ ਦਾ ਹੈ ਸੀ।
ਫਰਕਸ਼ੀਅਰ ਐਸੇ ਮਰਾ।
ਇਸ ਪ੍ਰਕਾਰ ਕਹਿੰਦੇ ਫਰਕਸ਼ੀਅਰ ਪਾਤਸ਼ਾਹ ਜਿਹੜਾ ਕੁੱਤੇ ਦੀ ਮੌਤ ਤੇ ਰੁੜ ਰੁੜ ਕੇ ਮਰਿਆ।
ਕੀਓ ਆਪਣਾ ਪਾਏ।
ਆਪਣਾ ਕੀਤਾ ਪਾਲਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੂਸਰਾ ਦੀਜੇ ਅਵਰਜਨਾ। ਜਿਹੜਾ ਕਰਨਾ ਉਹਦੇ ਭਾਈ ਭਰਨਾ ਪੈਂਦਾ, ਦੂਜੇ ਨੂੰ ਕਾਹਦਾ ਦੋਸ਼।
ਮਾਲੀ ਨੇ ਜਬ ਸਭ ਸੁਣਿਓ।
ਕਹਿੰਦੇ ਜਦੋਂ ਇਹ ਮਾਲੀ ਕੈਪਟਨ ਮਰੀ ਸੀ, ਕਿਉਂਕਿ ਜਿਨ੍ਹਾਂ ਨੇ ਇਤਿਹਾਸ ਆਰੰਭਤਾ ਤੋਂ ਸੁਣਿਆ ਉਹਨਾਂ ਨੂੰ ਪਤਾ ਮਾਲੀ ਕੌਣ ਸੀ। ਇਹ ਕੈਪਟਨ ਮਰੀ ਸੀ, ਇਹ ਲੁਧਿਆਣੇ ਵਿੱਚ ਭਾਈ ਰਤਨ ਸਿੰਘ ਭੰਗੂ ਜੀ ਨੂੰ ਪੁੱਛਦਾ ਸੀ ਵੀ ਸਿੱਖ ਕਿੱਥੋਂ ਪੈਦਾ ਹੋਏ ਹੈ, ਸਿੱਖਾਂ ਦੀ ਹੋਂਦ ਕਿਵੇਂ ਆਈ ਹੈ, ਸਿੱਖ ਇਹ ਪੰਥ ਨੇ ਰਾਜ ਕਿਵੇਂ ਕੀਤਾ ਹੈ। ਉਹ ਕਥਾ ਭਾਈ ਰਤਨ ਸਿੰਘ ਭੰਗੂ ਜੀ ਸੁਣਾ ਰਹੇ ਸੀ ਇਹਨੂੰ, ਕੈਪਟਨ ਮਰੀ ਨੂੰ। ਕਹਿੰਦੇ ਜਦੋਂ ਕੈਪਟਨ ਮਰੀ ਅੰਗਰੇਜ਼ ਇੰਗਲੈਂਡ ਦਾ, ਇਹਨੇ ਕਥਾ ਸੁਣੀ ਇਹ
ਬੰਦੇ ਕੋ ਪ੍ਰਸੰਗ।
ਇਹ ਬਾਬੇ ਬੰਦੇ ਸਿੰਘ ਜੀ ਦਾ ਮਹਾਨ ਕਥਾ ਵਾਲਾ ਪ੍ਰਸੰਗ।
ਸੁਣੋ ਸੋ ਅੱਗੇ ਹੋਰ ਗੱਲ।
ਕਵੀ ਜੀ ਕਹਿੰਦੇ ਖਾਲਸਾ ਜੀ ਅੱਗੇ ਹੋਰ ਇੱਕ ਗੱਲ ਸੁਣੋ, ਜਿਵੇਂ ਇਹਦੇ ਮਨ ਚ ਚਾਹ ਪੈਦਾ ਹੋਇਆ।
ਉਹਨੇ ਚਿੱਤ ਵਧੀ ਉਮੰਗ।
ਇਹਦੇ ਚਿੱਤ ਦੇ ਵਿੱਚ ਬੜੀ ਉਮੰਗ ਉਤਸ਼ਾਹ ਵਧਿਆ ਹੈ, ਕਿਉਂਕਿ ਜਿਵੇਂ ਆਪਾਂ ਵੀ ਕੋਈ ਗੱਲ ਸੁਣਦੇ ਹੋਈਏ ਨਾ, ਅਤੇ ਸਾਨੂੰ ਕੋਈ ਗੱਲ ਉਹਦੀ ਕੋਈ ਮੇਨ ਜੀ ਦੱਸੇ, ਅਸੀਂ ਕਹਿੰਦੇ ਵੀ ਅੱਗੇ ਦੱਸ ਅੱਗੇ ਕੀ ਹੋਇਆ ਸੀ। ਇਸੇ ਤਰ੍ਹਾਂ ਜਦੋਂ ਬਾਬੇ ਬੰਦੇ ਸਿੰਘ ਦੀ ਇਹਨੇ ਕਥਾ ਸੁਣੀ ਹੈ, ਇਹਦੇ ਮਨ 'ਚ ਹੋਰ ਉਤਸ਼ਾਹ ਹੋਰ ਖੁਸ਼ੀ ਪੈਦਾ ਹੋਈ ਵੀ ਅੱਗੇ ਕਿਵੇਂ ਹੋਈ ਗੱਲ।
1133 ਹੈ।
ਇਸ ਪ੍ਰਕਾਰ ਕਹਿੰਦੇ 1133 ਸਨ ਜਿਹੜੀ ਹਿਜਰੀ ਹੈ, ਜਿਹਨੂੰ ਪਾਕਿਸਤਾਨ ਮੁਸਲਮਾਨ ਲੋਕ ਹਿਜਰੀ ਕਹਿੰਦੇ ਹੈ।
ਜੋ ਮੋਇਓ ਫਰਕਸ਼ੀਅਰਮ ਸ਼ਾਹੇ।
ਕਹਿੰਦੇ ਯੋ ਮੋਏ ਯੋ ਮੋਇਓ। ਇਸ ਤਰ੍ਹਾਂ ਕਹਿੰਦੇ ਮੋਇਆ ਹੋਇਆ ਫਰਕਸ਼ੀਅਰ ਪਾਤਸ਼ਾਹ।
ਬਿਕਰਮ ਸਾਲ ਮਲਾਇਕੇ,
ਕਵੀ ਜੀ ਕਹਿੰਦੇ ਆ ਬਿਕਰਮੀ ਸੰਮਤ 1781, ਇਸੇ ਤਰ੍ਹਾਂ 1133 ਜਿਹੜੀ ਹਿਜਰੀ ਸੰਨ ਹੈ ਇਹ ਜਿਹੜੀ ਚੱਲੀ ਹੈ, ਜਦੋਂ ਮੁਹੰਮਦ ਸਾਹਿਬ ਜੀ ਨੇ ਵਿਛੋੜਾ ਹੋਇਆ ਨਾ ਮੱਕੇ ਤੋਂ, ਜੋ ਕਾਬਾ ਮੰਦਿਰ ਹੈ ਅਰਬ ਕੰਟਰੀ ਦੇ ਵਿੱਚ ਸਾਊਦੀ ਅਰਬ 'ਚ, ਅਤੇ ਉੱਥੇ ਮੁਹੰਮਦ ਸਾਹਿਬ ਦਾ ਜਦੋਂ ਵਿਛੋੜਾ ਹੋਇਆ, ਅਤੇ ਹਿਜਰ ਦਾ ਅਰਥ ਹੁੰਦਾ ਹੈ ਵਿਛੋੜਾ, ਉਹ ਸਾਲ ਜਿਸ ਸਮੇਂ ਮੱਕੇ ਤੋਂ ਵਿਛੋੜਾ ਹੋਇਆ ਮੁਹੰਮਦ ਸਾਹਿਬ ਦਾ, ਉਹਨੂੰ ਕਹਿੰਦੇ ਹਿਜਰੀ। ਉਸ ਸਬਕ ਸਮੇਂ 622 ਸਾਲ ਜਿਹੜੇ ਈਸਵੀ ਦੇ ਲੰਘ ਗਏ ਸੀ। ਜਿਹੜੀ ਈਸਵੀ ਚੱਲੀ ਹੈ ਇਹ ਚੱਲੀ ਹੈ ਈਸਾ ਮਸੀਹ ਤੋਂ ਈਸਵੀ ਸੰਨ, ਜਿਹੜੀ ਬਿਕਰਮੀ ਸੰਮਤ ਹੈ ਇਹ ਚੱਲੀ ਬਿਕਰਮ ਰਾਜੇ ਤੋਂ, ਇਹ 57 ਸਾਲ ਈਸਵੀ ਤੋਂ ਵੀ ਪਹਿਲਾਂ ਹੋਈ ਹੈ। ਅਤੇ ਜਿਹੜੀ 622 ਸਾਲ ਜਦੋਂ ਈਸਵੀ ਦੇ ਬੀਤ ਗਏ ਉਸ ਵਕਤ ਜਿਹੜੀ ਹਿਜਰੀ ਚੱਲੀ ਮੁਸਲਮਾਨਾਂ ਦੀ, ਆਪਣੀ ਅੱਜ 2019 ਹੈ ਅਤੇ ਮੁਸਲਮਾਨਾਂ ਦੇ ਜਿਹੜਾ ਸਾਲ ਹੈ ਉਹ 1440 ਸਾਲ ਚੱਲ ਰਹੀ ਹੈ। ਆਪਣੀ ਤਰੀਕ ਅੱਜ 1 ਹੈ, ਉਹਨਾਂ ਦੀ 26 ਤਰੀਕ ਅੱਜ, ਅਤੇ 8ਵਾਂ ਮਹੀਨਾ ਚੱਲ ਰਿਹਾ, ਕਿਉਂਕਿ ਜੁਲਾਈ ਦੀ 15 ਤਰੀਕ ਨੂੰ ਜਿਹੜਾ ਸੀ ਅਤੇ 622 ਈਸਵੀ ਸੰਨ 'ਚ ਪਹਿਲਾ ਸਾਲ ਇਹਨਾਂ ਮੁਸਲਮਾਨਾਂ ਦਾ ਆਰੰਭ ਹੋਇਆ ਸੀ ਮੁਹੰਮਦ ਸਾਹਿਬ ਜੀ ਤੋਂ, ਜੋ ਮੱਕੇ ਤੋਂ ਵਿਛੋੜਾ ਹੋਇਆ ਹੈ। ਕਵੀ ਜੀ ਦੇ ਸਮੇਂ ਉਸ ਵਕਤ 1133 ਸੰਨ ਸੀ ਹਿਜਰੀ, ਅਤੇ ਬਿਕਰਮੀ ਸੰਮਤ ਜਿਹੜੀ ਸੀ ਉਹ 1781 ਸੀ। ਕਹਿੰਦੇ ਉਹਨੂੰ ਮਿਲਾ ਕੇ
ਲੀਜੋ ਹਿਸਾਬ ਬਣਾਏ,
ਖਾਲਸਾ ਜੀ ਆਪਣੇ ਹਿਸਾਬ ਦੇ ਨਾਲ ਜੋੜ ਕੇ ਹਿਸਾਬ ਬਣਾ ਲਓ ਵੀ ਕਿੰਨਾ ਫਰਕ ਬਣਦਾ ਹੈ। ਜੇ ਆਪਾਂ ਉਸ ਸਮੇਂ ਦੇ ਹਿਸਾਬ ਨਾਲ ਲਾਈਏ ਤਾਂ 648 ਕੁ ਸਾਲ ਜਿਹੜੇ ਵਿੱਚ ਗੈਪ ਬਣਦਾ ਹਿਜਰੀ ਦਾ ਅਤੇ ਬਿਕਰਮੀ ਸੰਮਤ ਦਾ, ਵੀ 1133 ਨੂੰ ਜੋੜੀਏ, ਕਿਉਂਕਿ ਜਿਹੜੀ ਬਿਕਰਮੀ ਸੰਮਤ ਹੈ 57 ਸਾਲ ਈਸਵੀ ਤੋਂ ਅੱਗੇ ਹੈ, ਅਤੇ ਜਦੋਂ 57 ਸਾਲ ਦੇ ਪਿੱਛੇ ਜਿਹੜੀ ਹੈ ਈਸਵੀ, 622 ਸਾਲ ਪਿੱਛੇ ਹਿਜਰੀ ਸੰਨ ਹੈ, ਇਹ 648 ਕੁ ਸਾਲ ਜਿਹੜੇ ਵਿੱਚ ਫਰਕ ਬਣਦਾ ਹੈ ਹਿਜਰੀ ਦਾ ਅਤੇ ਬਿਕਰਮੀ ਸੰਮਤ ਦਾ। ਅਤੇ ਜਿਹੜਾ ਫਰਕਸ਼ੀਅਰ ਪਾਤਸ਼ਾਹ ਮੋਇਆ ਹੋਇਆ ਮਰਿਆ ਹੈ ਉਹ ਬਾਬੇ ਬੰਦੇ ਸਿੰਘ ਜੀ ਤੋਂ, ਕਵੀ ਜੀ ਮੁਤਾਬਕ ਜਿਹੜਾ, ਕਿਉਂਕਿ ਸ਼ਹੀਦੀ ਜੇ ਮੰਨੀਏ ਦਿੱਲੀ ਵਿੱਚ ਵੀ ਉਦੋਂ ਸ਼ਹੀਦ ਕਰ ਦਿੱਤਾ ਸੀ, ਉਹ ਸੀ 1778 ਅਤੇ 1781 'ਚ ਫਰਕਸ਼ੀਅਰ ਹੋਇਆ ਮੋਇਆ, ਜਿਹਦੇ ਕਰਕੇ ਤਿੰਨਾਂ ਕੁ ਸਾਲਾਂ ਦੇ ਵਿੱਚ ਫਰਕਸ਼ੀਅਰ ਨੇ ਵੀ ਜਿਹੜੀ ਮੌਤ ਉਹਦੀ ਹੋਈ। ਇਸ ਪ੍ਰਕਾਰ ਕਵੀ ਜੀ ਨੇ ਸਾਨੂੰ ਇਹ ਸਰਵਣ ਕਰਾਈ ਹੈ ਕਥਾ ਵੀ ਫਰਕਸ਼ੀਅਰ, ਕਿਉਂਕਿ ਤਾਂਹੀਓ ਕਵੀ ਜੀ ਨੇ ਜਿਹੜੀ ਕਥਾ ਲਿਖੀ ਹੈ ਵੀ ਬਾਬੇ ਬੰਦੇ ਸਿੰਘ ਘਸੀਟ ਕੇ ਸ਼ਹੀਦ ਕੀਤਾ, ਅੱਗੇ ਕੋਈ ਪ੍ਰਸੰਗ ਨਹੀਂ ਵਧਾਇਆ ਉਹ ਪ੍ਰਸੰਗ ਦਾ, ਅਤੇ ਆ ਫਰਕਸ਼ੀਅਰ ਪ੍ਰਸੰਗ ਦਾ ਵੀ ਇਹ ਵੀ ਘਸੀਟ ਕੇ ਮਰਿਆ, ਉਹਦੇ ਨਾਲ ਮਿਲਾਉਣ ਵਾਸਤੇ ਉਨੀ ਕੁ ਉਹਨਾਂ ਕਥਾ ਜਿਹੜੀ ਹੈ ਉਹ ਜ਼ਾਹਰ ਕੀਤੀ ਪ੍ਰਗਟ ਕੀਤੀ ਹੈ। ਤਾਂਹੀਓ ਇੱਧਰੋਂ ਉੱਧਰੋਂ ਲੈ ਕੇ ਕਥਾ ਵਧੇਰੇ ਬਣਦੀ ਹੈ, ਕਿਉਂਕਿ ਆਪਾਂ ਪ੍ਰਸੰਗ ਸੁਣਦੇ ਹੁੰਦੇ ਵੀ ਬਾਬਾ ਜੀ ਨੂੰ ਜੰਬੂਰਾ ਦੇ ਨਾਲ ਵੀ ਜਿਹੜਾ ਇਹ ਕੁੱਟਿਆ ਸੀ ਮਾਸ, ਸ਼ਹੀਦ ਕੀਤਾ ਕਰਨ ਦੀ ਕੋਸ਼ਿਸ਼ ਕੀਤੀ, ਕਈ ਕਹਿੰਦੇ ਟੋਟੇ ਟੋਟੇ ਕੀਤੇ, ਇਸ ਕਰਕੇ ਵੱਖੋ ਵੱਖਰੀਆਂ ਤਵਾਰੀਖਾਂ ਵਿੱਚ ਲਿਖਿਆ ਹੋਇਆ, ਅਤੇ ਜਿਸ ਕਰ ਕਵੀ ਨੇ ਆਪਣੇ ਪ੍ਰਸੰਗ ਦਾ ਜੋੜਨ ਵਾਸਤੇ ਮਿਲਾਪ ਕਰਨ ਵਾਸਤੇ ਵੀ ਘਸੀਟ ਤੱਕ ਹੀ ਜਿਹੜਾ ਹੈ ਉਹ ਪ੍ਰਸੰਗ ਰੱਖਿਆ, ਜਿਸ ਕਰਕੇ ਇੱਥੇ ਉਹਨਾਂ ਸਿੱਧ ਕਰ ਦਿੱਤਾ ਵੀ ਫਰਕਸ਼ੀਅਰ ਵੀ ਜਿਹੜਾ ਬਾਬੇ ਬੰਦੇ ਸਿੰਘ ਦੇ ਵਚਨ ਅਨੁਸਾਰ ਉਹਨੇ ਵੀ ਚੜ੍ਹਾਈ ਕੀਤੀ, ਉਹ ਵੀ ਘਸੀਟ ਕੇ ਮਰਿਆ। ਸੋ ਇਸ ਪ੍ਰਕਾਰ ਜਿਹੜੀ ਹੈ ਬਾਬੇ ਬੰਦੇ ਸਿੰਘ ਜੀ ਦੀ ਸ਼ਹੀਦੀ ਅਤੇ ਫਰਕਸ਼ੀਅਰ ਦੀ ਮੌਤ ਹੋਈ। ਅੱਗੇ ਜਿਹੜੀ ਕਥਾ ਹੈ ਉਹ ਕਵੀ ਜਿਹੜਾ ਮਾਲੀ ਹੈ ਕੈਪਟਨ ਮਰੀ ਪੁੱਛੇਗਾ ਵੀ ਫਿਰ ਖਾਲਸਾ ਕਿੱਥੇ ਗਿਆ ਸੀ, ਜਦੋਂ ਬਾਬਾ ਬੰਦਾ ਸਿੰਘ ਨੂੰ ਮਰਵਾ ਕੇ ਫਿਰ ਕਿੱਥੇ ਚਲੇ ਗਏ। ਅੱਗੋਂ ਕਵੀ ਜੀ ਦੱਸਣਗੇ ਵੀ ਖਾਲਸਾ ਕਿੱਥੇ ਜਾਣ ਵਾਲਾ ਹੈ, ਉਹਦੇ ਖਾਲਸਾ ਦੇ ਇਵੇਂ ਹੈ ਜਿਵੇਂ ਸ਼ੇਰਾਂ ਦੇ ਇਲਾਕੇ ਵਿੱਚ ਕਦੇ ਹਿਰਨ ਵੀ ਭੱਜਦੇ, ਹਿਰਨ ਵੀ ਉੱਥੇ ਰਹਿੰਦੇ, ਸ਼ੇਰ ਵੀ ਉੱਥੇ ਰਹਿੰਦੇ ਹੈ, ਜਿਵੇਂ ਬਾਜਾਂ ਦੇ ਇਲਾਕੇ ਤੋਂ ਕਦੀ ਜਿੱਥੇ ਬਾਜ ਰਹਿੰਦੇ ਉੱਥੇ ਪੰਛੀ ਰਹਿੰਦੇ ਹੈ, ਪੰਛੀ ਕਦੇ ਨੱਠਦੇ ਨਹੀਂ ਹੈ। ਅਤੇ ਉਹ ਪ੍ਰਸੰਗ ਅੱਗੇ ਆਉਣਗੇ। ਅੱਗੇ ਤੱਤ ਖਾਲਸੇ ਦੀ ਅਤੇ ਬੰਦਈ ਖਾਲਸੇ, ਜੋ ਬਾਬੇ ਬੰਦੇ ਸਿੰਘ ਦਾ ਬਣਾਇਆ ਹੋਇਆ ਪੰਥ ਸੀ, ਇਸੇ ਤਰ੍ਹਾਂ ਗੁਰੂ ਜੀ ਦੇ ਸਿੰਘਾਂ ਦਾ ਪੰਥ ਜੋ ਤੱਤ ਖਾਲਸਾ ਸੀ, ਇਹਨਾਂ ਦੀ ਵੀ ਜੰਗ ਹੋਣੀ ਹੈ। ਉਹ ਕਥਾ ਅੱਗੇ ਆਉਣ ਵਾਲੇ ਪ੍ਰਸੰਗਾਂ ਵਿੱਚ ਆਵੇਗੀ, ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਇੱਥੇ ਗੁਰੂ ਪੰਥ ਖਾਲਸੇ ਦੀ ਕਥਾ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਗਲਤੀਆਂ ਹੋ ਗਈਆਂ ਹਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ ਨਾਰਾ ਬਖਸ਼ ਲੈਣਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
1100 ਸਨ 33 ਜੋ ਮੋਯੋ ਫਰਕਸ਼ੀਅਰ ਸ਼ਾਹੇ ਬਿਕਰਮ ਸਾਲ ਮਲਾਏ ਕੈ ਲੀਜੋ ਹਿਸਾਬ ਬਣਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਬੀ ਹੋਮਣ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੈ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਸ ਹੈ ਸੁਣੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।